ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹਲਾ ਪੰਜਵਾਂ ਜਿਸ ਕੋ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨ ਹੋ ਅਭਾਗਾ ਚਰਨ ਕਮਲ ਜਾਂ ਕਾ ਮਨ ਰਾਗਿਓ ਅਮਿਯ ਸਰੋਵਰ ਪਾਗਾ ਜਿਸ ਕੋ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨ ਹੋ ਅਭਾਗਾ ਚਰਨ ਕਮਲ ਜਾਂ ਕਾ ਮਨ ਰਾਗਿਓ ਅਮਿਯ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸ਼ੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ ਰਹਾਉ ਜਹ ਜਹ ਪੇਖੋ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਜਹ ਜਹ ਪੇਖੋ ਤਹ ਨਾਰਾਇਣ ਸਗਲ ਕਟਾ ਮਹਿ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿ ਗੁਰੂ ਸਾਹਿਬ ਜੀਓ। ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾਮ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਏਹੀ ਡੰਡੋਤ ਬੰਧਨ ਅਨੇਕ ਵਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਜੁਗੋਹ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰਾਂ ਦੇ ਅੰਮ੍ਰਿਤ ਬਚਨ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਅੱਜ ਜੋ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਦਰਬਾਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕਰ ਜੋ ਹੁਕਮ ਸਮੁੱਚੀ ਮਾਨਵਤਾ ਨੂੰ ਪ੍ਰਦਾਨ ਕੀਤਾ ਹੈ, ਇਹ ਅੰਮ੍ਰਿਤ ਸ਼ਬਦ ਪੰਚਮ ਗੁਰਦੇਵ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਮੁਬਾਰਕ ਰਚਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਗ ਤਨਾਸਰੀ ਹੈ। ਅੱਜ ਦੇ ਇਸ ਪਵਿੱਤਰ ਸ਼ਬਦ ਦਾ ਜੋ ਵਿਚਾਰ ਦਾ ਮਰਕਜ਼ ਹੈ, ਧੁਰਾ ਹੈ, ਉਹ ਇਹੀ ਹੈ ਕਿ ਜਿਸ ਇਨਸਾਨ ਨੂੰ ਪਾਰ ਬ੍ਰਹਮ ਪਰਮੇਸ਼ਵਰ ਦੀ ਯਾਦ ਵਿਸਰ ਜਾਏ, ਜਿਸ ਨੂੰ ਪਰਮਾਤਮਾ ਦਾ ਸਿਮਰਨ ਭੁੱਲ ਜਾਏ, ਉਸ ਤੋਂ ਵੱਡਾ ਕੋਈ ਬਦਕਿਸਮਤ ਮਾੜੇ ਭਾਗਾਂ ਵਾਲਾ ਹੋਰ ਕੋਈ ਨਹੀਂ। ਸਤਿਗੁਰੂ ਨੇ ਇੱਥੇ ਲਫ਼ਜ਼ ਅਭਾਗਾ ਵਰਤਿਆ ਹੈ। ਬਦਕਿਸਮਤ ਹੈ ਉਹ ਇਨਸਾਨ ਜਿਸ ਨੂੰ ਪਰਮਾਤਮਾ ਦੀ ਯਾਦ ਵਿਸਰ ਜਾਂਦੀ ਹੈ, ਪਰ ਜਿਸ ਦਾ ਮਨ ਵਾਹਿਗੁਰੂ ਜੀ ਦੇ ਚਰਨ ਕਮਲਾਂ ਦੇ ਨਾਲ ਜੁੜ ਗਿਆ, ਉਸਨੇ ਨਾਮ ਰੂਪੀ ਸਰੋਵਰ ਨੂੰ ਪ੍ਰਾਪਤ ਕਰ ਲਿਆ ਤੇ ਉਹ ਪਾਰ ਬ੍ਰਹਮ ਪਰਮੇਸ਼ਵਰ ਦੇ ਇਸ ਨਾਮ ਸਰੋਵਰ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ। ਫਿਰ ਇਸ ਵਿੱਚ ਜਿਸ ਨੂੰ ਪਰਮਾਤਮਾ ਦੇ ਨਾਮ ਦੀ ਦਾਤ ਮਿਲ ਜਾਏ, ਉਹ ਆਪਣੀ ਜ਼ਿੰਦਗੀ ਵਿੱਚ ਆਲਸ ਦੀ ਮਾਇਆ ਦੀ ਨੀਂਦ ਨੂੰ ਤਿਆਗ ਕੇ ਸੁਚੇਤ ਹੋ ਜਾਂਦਾ ਤੇ ਉਸ ਦਾ ਮਨ ਪਾਰ ਬ੍ਰਹਮ ਪਰਮੇਸ਼ਵਰ ਪਿਆਰੇ ਵਾਹਿਗੁਰੂ ਨਾਲ ਅੱਠੇ ਪੈਰ ਹੀ ਲੱਗਾ ਰਹਿੰਦਾ ਹੈ। ਹਜ਼ੂਰ ਕਹਿੰਦੇ ਨੇ, ਮੈਂ ਜਿੱਧਰ ਝਾਤੀ ਮਾਰਨਾ ਵਾਂ ਉੱਥੇ ਪਰਮਾਤਮਾ ਤੋਂ ਬਿਨਾਂ ਕੋਈ ਮੈਨੂੰ ਨਜ਼ਰ ਨਹੀਂ ਆ ਰਿਹਾ। ਤੇ ਬਚਨ ਕੀਤੋ ਨੇ, ਜਿਵੇਂ ਇੱਕ ਧਾਗਾ ਹਜ਼ਾਰਾਂ ਮੋਤੀਆਂ ਦੇ ਵਿੱਚੋਂ ਨਿਕਲ ਜਾਂਦਾ ਹੈ, ਇਸੇ ਤਰ੍ਹਾਂ ਇੱਕ ਪਾਰ ਬ੍ਰਹਮ ਪਰਮੇਸ਼ਵਰ ਦੀ ਜੋਤ ਸਾਰੀਆਂ ਘਟਾਂ ਦੇ ਵਿੱਚ, ਸਾਰੇ ਖਿਰਦਿਆਂ ਵਿੱਚ ਆਪ ਸਮੋਈ ਹੋਈ ਹੈ। ਆਓ ਇਸ ਅੰਮ੍ਰਿਤ ਸ਼ਬਦ ਦੇ ਅਖਰੀ ਅਰਥ, ਭਾਵ ਅਰਥ ਔਰ ਵਿਚਾਰ ਆਪ ਨਾਲ ਸਾਂਝੀ ਕਰ ਸਕਾਂ। ਔਰ ਅੱਜ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਉਹਨਾਂ ਦਾ ਜਨਮ ਦਿਵਸ ਵੀ ਹੈ। ਉਹ ਮਹਾਨ ਗੁਰੂ ਕਾ ਸਿੱਖ ਜਿਨ੍ਹੇ ਆਪਣੀ ਸਾਰੀ ਜ਼ਿੰਦਗੀ ਸਤਿਗੁਰੂ ਦੇ ਚਰਨਾਂ ਵਿੱਚ ਬਤੀਤ ਕੀਤੀ, ਉਸ ਮਹਾਨ ਗੁਰਸਿੱਖ ਦੇ ਜੀਵਨ ਵਿੱਚੋਂ ਵੀ ਸਾਨੂੰ ਬਹੁਤ ਕੁਝ ਸਿੱਖਣ ਵਾਸਤੇ ਮਿਲੇਗਾ। ਆਪਾਂ ਧੰਨ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਦੇ ਜੀਵਨ ਦੇ ਮੁਤਲਕ ਵੀ ਕੁਛ ਵਿਚਾਰ ਕਰਨ ਦਾ ਯਤਨ ਕਰਾਂਗੇ। आप जितने इत्थे हजूर दे चरणां विच उपस्थित हो, देश प्रदेश विच अपने घरां विच बैठे सुन रहे हो, करो कृपा अपने अंदर नूं टिकाण दा यतन करिए। सतगुरु गुरु रामदास जी महाराज, हे सोढ़ी सुल्तान, आप जी अपने शब्द की कला वरताओ, हिरदे की गरीबी अंदर की एकाग्रता बख्शो, दुबदा दवैश ईरखा दे फुरनिया तो मुक्त कर अपने शब्द की विचार आप ही करा लवो। प्यार अदब नाल साध संगत जी उचारण करो जी, सतनाम श्री वाहे गुरु जी, करो बख्शिश, फिर उचारण करो जी, सतनाम श्री वाहे गुरु जी,
सतनाम श्री वाहे गुरु साहिब जी, तनासरी महला पंजेवा।
सतगुरु गुरु अर्जुन देव महाराज जी का उचारण किया ए अमृत शब्द श्री गुरु ग्रंथ साहिब जी दे राग तनासरी विच दर्ज है। पंचम गुरुदेव हजूर दी बाणी श्री गुरु ग्रंथ साहिब जी दे 30 रागां दे अंदर दर्ज है। जे असी बाणी दे आकार पक्षों देखिए ते सतगुरु गुरु अर्जुन देव जी दी सब तो ज्यादा बाणी गुरु ग्रंथ साहिब विच दर्ज है। तनासरी राग है। पंचम गुरुदेव गुरु अर्जुन देव जी महाराज ओ अपनी मुबारक रसना तो इस रब्बी कलाम नू, इस परमात्मा दी सिफत वाले शब्द नू उचारण कर दे खन।
जिसको बिसरे प्राण पत दाता, सोई गन हो अपागा।
इस शब्द दियां आरंभक तुकां ने जिसको बिसरे प्राण पत दाता, सोई गन हो अपागा, क्योंकि असी शब्द दे अखरी अर्थ हर जड़ा शब्द है उस शब्द दे अंदर जितने भी लफ्ज वरते ने वो लफ्ज अपने अंदर गहरे अर्थ समो के बैठे हुंदे ने। जिवें इत्थे बचन है जिस को बिसरे प्राण पत दाता, जिस को दा अर्थ जिस नू, बिसरे दा अर्थ आपां जानने आ भुल जाए विसर जाए। मेरे कहन तो मुराद कि जदों भी शब्द की विचार करिए भावें वह शब्द रोज आउंदा होवे, वो दो दिन चार दिन हुक्म आवे, पर उहदे अखरी अर्थ जरूर करिए, क्योंकि शब्दां दे अखरी अर्थ करदिआं जदों होर भी बाणी पढ़ने आ ते उहदे अर्थां की समझ अपने आप सुखैण लग जाती है, क्योंकि वकैबलरी कोश तां उही है जिहड़ा बाणी विच बहुत ज्यादा दुबारा वरत्या गया है। जिस को दा अर्थ जिस नू, हजूर ने अगला बचन किया बिसरे भुल जाए, कौन प्राण पत दाता, प्राण दा अर्थ साडे सवास, ओ पार ब्रह्म परमेश्वर जो प्राणा दा पति है, प्राण पत दा अर्थ प्राण बख्शन वाला, प्राणा दा मालक, जिस नू प्राणा दा पति परमात्मा वैगुरु भुल जाए, दाता भुल जाए, सोई सोई दा अर्थ है उस नू, सोई दा अर्थ आपा करांगे जिहड़ा शब्द वरते है जिस को, इत्थे अर्थ फिर ढुकेगा सोई दा अर्थ जिस नू, प्राणा दा पति परमात्मा वैगुरु भुल जाए, सोई उस इंसान नू गन हो उनू गिणिया जाएगा। ते अगला लफ्ज है अपागा, भागा तो ऐड़ा अगेतर लगा है अपागा, इहदा अर्थ ए वे कि बदकिस्मत, जिहदे कर्म चंगे नहीं, जिहदे भाग उत्तम नहीं। महाराज जी पहली तुक विच कहिंदे ने ऐ संसार दे लोगो, जिस इंसान नू पार ब्रह्म परमेश्वर प्राणा दा पति ਸਭ ਨੂੰ ਦਾਤਾਂ ਦੇਣ ਵਾਲਾ ਵਾਹਿਗੁਰੂ ਭੁੱਲ ਜਾਏ, ਉਸ ਬੰਦੇ ਤੋਂ ਵੱਡਾ ਸੰਸਾਰ ਵਿੱਚ ਬਦਕਿਸਮਤ, ਉਸ ਬੰਦੇ ਤੋਂ ਵੱਡਾ ਸੰਸਾਰ ਵਿੱਚ ਨਿਭਾਗਾ ਕੋਈ ਨਹੀਂ। ਉਹ ਅਭਾਗਾ ਹੈ ਜਿਸ ਬੰਦੇ ਨੂੰ ਪਰਮਾਤਮਾ ਦੀ ਯਾਦ ਵਿਸਰ ਜਾਂਦੀ ਹੈ। ਇਹ ਪਹਿਲੀ ਤੁਕ ਹੈ। ਮੈਂ ਇਸ ਤੁਕ ਤੇ ਰੁਕ ਕੇ ਅਰਜ਼ ਜ਼ਰੂਰ ਕਰਨੀ ਚਾਹੁੰਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਪਰਮਾਤਮਾ ਦੇ ਚਿੰਤਨ ਦੀ, ਪ੍ਰਭੂ ਦੇ ਸਿਮਰਨ ਦੀ, ਵਾਹਿਗੁਰੂ ਜੀ ਦੀ ਯਾਦ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ। ਵੇਖੋ, ਸਭ ਤੋਂ ਉੱਤਮ ਕਰਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਪਰਮੇਸ਼ਵਰ ਦਾ ਚਿੰਤਨ ਹੈ, ਉਹਦਾ ਸਿਮਰਨ ਹੈ। ਭਾਵੇਂ ਉਸ ਨੂੰ ਬਾਣੀ 'ਚ ਜਪੋ ਲਫ਼ਜ਼ ਵਰਤਿਆ ਜਾਂ ਜਪਣਾ ਲਫ਼ਜ਼ ਵਰਤਿਆ, ਬਾਣੀ ਵਿੱਚ ਆਰਾਧੋ ਲਫ਼ਜ਼ ਵਰਤਿਆ ਜਾਂ ਆਰਾਧ ਲਫ਼ਜ਼ ਵਰਤਿਆ, ਧਿਆਵੋ ਜਾਂ ਧਿਆਣਾ ਲਫ਼ਜ਼ ਵਰਤਿਆ ਹੈ ਜਾਂ ਚੇਤ ਜਾਂ ਚਿੰਤਨ ਲਫ਼ਜ਼ ਵਰਤਿਆ ਹੈ, ਸੱਚ ਇਵੇਂ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਸ ਗੱਲ ਤੇ ਵਾਰ ਵਾਰ ਜ਼ੋਰ ਦਿੱਤਾ ਗਿਆ ਹੈ ਕਿ ਇਨਸਾਨ ਨੂੰ ਪਰਮਾਤਮਾ ਵਾਹਿਗੁਰੂ ਜੀ ਦੀ ਯਾਦ ਕਦੀ ਨਾ ਵਿਸਰੇ। ਇਹ ਮੈਂ ਆਰੰਭ 'ਚ ਅਰਜ਼ ਕਰਨੀ ਚਾਹੁੰਦਾ, ਕਿਉਂਕਿ ਜਦੋਂ ਉਹਦੀ ਯਾਦ ਆਵੇਗੀ, ਇਸ ਗੱਲ ਨੂੰ ਧਿਆਨ ਨਾਲ ਸੁਣਿਓ, ਬਾਕੀ ਅਰਥ ਕਰਨ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਗਿਆ ਕਿ ਪਰਮਾਤਮਾ ਦੀ ਯਾਦ ਨਾ ਵਿਸਰੇ। ਮਨ 'ਚ ਕਈ ਵਾਰੀ ਉੱਠਦਾ ਖਿਆਲ ਕਿ ਯਾਦ ਦਾ ਸੰਬੰਧ ਸਾਡੇ ਚੇਤਾ ਸ਼ਕਤੀ ਨਾਲ ਹੈ, ਜਿਹਨੂੰ ਆਪਾਂ ਚਿੱਤ ਕਹਿੰਦੇ ਹਾਂ। ਕੀ ਪਰਮਾਤਮਾ ਨੂੰ ਕੇਵਲ ਚੇਤਾ ਕਰਨ ਦੇ ਨਾਲ ਇਨਸਾਨੀ ਜ਼ਿੰਦਗੀ ਵਿੱਚ ਕੋਈ ਤਬਦੀਲੀ ਹੋ ਸਕਦੀ ਹੈ? ਕੀ ਮਨੁੱਖ ਦੇ ਜੀਵਨ ਵਿੱਚ ਕੋਈ ਪਲਟਾ ਆ ਸਕਦਾ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਇਸ ਸੰਬੰਧੀ ਬਖਸ਼ਿਸ਼ ਕੀਤੀ ਹੈ। ਦਾਸ ਕਈ ਵਾਰੀ ਅਰਜ਼ ਕਰਦਾ ਕਿ ਜਿਸ ਦੇ ਨਾਲ ਸਾਡਾ ਚਿੱਤ ਲੱਗਾ ਹੋਵੇ, ਜਿਸ ਨੂੰ ਆਪਾਂ ਆਪਣੇ ਜੀਵਨ 'ਚ ਵਾਰ ਵਾਰ ਚੇਤੇ ਕਰੀਏ, ਯਾਦ ਕਰੀਏ, ਉਸ ਚੀਜ਼ ਦਾ ਗੁਣ ਜਾਂ ਔਗਣ ਜੋ ਵੀ ਹੈ, ਜੇ ਉਹ ਗੁਣਾਂ ਨਾਲ ਭਰਪੂਰ ਹੈ ਤੇ ਯਾਦ ਕਰੋਗੇ ਉਹਦਾ ਗੁਣ ਸਾਡੀ ਜ਼ਿੰਦਗੀ 'ਚ ਅਸਰ ਕਰੇਗਾ, ਜੇ ਉਹ ਔਗਣਾਂ ਦੇ ਨਾਲ ਭਰਪੂਰ ਹੈ ਤੇ ਉਸ ਔਗਣਾਂ ਵਾਲੇ ਨੂੰ ਚੇਤੇ ਕਰੋਗੇ ਤੇ ਉਹਦੇ ਔਗਣ ਸਾਡੀ ਜ਼ਿੰਦਗੀ 'ਚ ਅਸਰ ਕਰਨਗੇ। ਥੋੜ੍ਹਾ ਜਿਹਾ ਇਹਨੂੰ ਬਾਣੀ 'ਚ ਅਸੀਂ ਦੇਖਾਂਗੇ, ਫਿਰ ਇਸ ਤੋਂ ਅੱਗੇ ਤੁਰਾਂਗੇ ਵੀ ਕਿਉਂ ਨਹੀਂ ਵਿਸਰਨਾ ਚਾਹੀਦਾ ਮਾਲਕ। ਹਜ਼ੂਰ ਦੀ ਬਾਣੀ ਵਿੱਚ ਫੁਨੇ ਵਿੱਚ ਗੁਰੂ ਅਰਜਨ ਦੇਵ ਜੀ ਦਾ ਇੱਕ ਬਚਨ ਹੈ। ਹਜ਼ੂਰ ਨੇ ਫਰਮਾਇਆ ਕਿ ਅਸਲ ਵਿੱਚ ਜਿਸ ਚੀਜ਼ ਨਾਲ ਆਪਾਂ ਚਿੱਤ ਜੋੜਾਂਗੇ, ਉਸ ਚੀਜ਼ ਦਾ ਦੁੱਖ ਜਾਂ ਸੁੱਖ, ਉਸ ਚੀਜ਼ ਦਾ ਜੋ ਵੀ ਜੀਵਨ ਹੈ, ਉਹ ਸਾਡੇ ਉੱਪਰ ਅਸਰ ਕਰੇਗਾ। ਮੈਂ ਚਲੋ ਲਫ਼ਜ਼ ਚੀਜ਼ ਵਰਤ ਲਿਆ ਹੈ ਕਿ ਜਿਸ ਨਾਲ ਸਾਡਾ ਚਿੱਤ ਜੁੜੇਗਾ, ਸੱਚ ਇਹ ਵੀ ਜਿੱਧਰ ਚਿੱਤ ਜਾਏਗਾ ਉਹੋ ਜਿਹੇ ਫੁਰਨੇ ਉੱਠਣਗੇ, ਜਿਗੋ ਜਿਹੇ ਫੁਰਨੇ ਉੱਠਣਗੇ, ਉਹੋ ਜਿਹਾ ਬੰਦਾ ਕਰਮਾਂ ਵੱਲ ਪ੍ਰੇਰਿਆ ਜਾਏਗਾ ਤੇ ਜਿਗੋ ਜਿਹਾ ਕਰਮ ਕਰੇਗਾ ਉਹੀ ਸੰਸਕਾਰ ਬਣਨਗੇ, ਉਹੀ ਸੰਸਕਾਰ ਜਿਹੜੇ ਨੇ ਬੰਦੇ ਦੇ ਜਨਮ ਤੇ ਮਰਨ ਦਾ ਤਾਣਾ ਬਣ ਜਾਣਗੇ। ਜਿਵੇਂ ਹਜ਼ੂਰ ਨੇ ਬਚਨ ਕੀਤਾ ਬਾਣੀ 'ਚ ਕਿ ਆਹ ਉਦਾਹਰਨ ਹੈ ਇੱਕ ਕਿ ਆਪਾਂ ਹਜ਼ੂਰ ਦੇ ਇਸ ਦਰਬਾਰ ਵਿੱਚ ਬੈਠੇ ਹਾਂ, ਇਸ ਵਕਤ ਜਦੋਂ ਮੈਂ ਬੋਲ ਰਿਹਾ ਆਪ ਸੁਣ ਰਹੇ ਹੋ, ਇਸ ਸਕਿੰਟ ਵਿੱਚ ਪਤਾ ਨਹੀਂ ਕਿੰਨੇ ਕੁ ਬੰਦੇ ਇਸ ਧਰਤੀ ਤੇ ਉਹਨਾਂ ਦੀ ਮੌਤ ਹੁੰਦੀ ਪਈ ਹੈ। ਸਿਰਫ ਸਮਝਾਉਣ ਵਾਸਤੇ ਇੱਕ ਬੇਨਤੀ, ਮਨ ਨੂੰ ਚੇਤੇ ਦਾ ਅਰਥ ਕੀ ਹੈ। ਇਸ ਵਕਤ ਇਸ ਮਿੰਟ ਵਿੱਚ ਪਤਾ ਨਹੀਂ ਕਿੰਨੇ ਕੁ ਬੰਦੇ ਇਸ ਧਰਤੀ ਤੇ ਮਰਦੇ ਪਏ ਨੇ। ਕੋਈ ਐਕਸੀਡੈਂਟ ਨਾਲ ਮਰ ਰਿਹਾ, ਕੋਈ ਬੰਦਾ ਬਿਮਾਰੀ ਨਾਲ ਮਰ ਰਿਹਾ, ਕਿਸੇ ਬੰਦੇ ਦਾ ਕਤਲ ਕੀਤਾ ਜਾ ਰਿਹਾ। ਪਰ ਯਾਦ ਰੱਖੋ, ਆਪਾਂ ਆਪਣੇ ਘਰਾਂ 'ਚ ਬੈਠੇ ਹਾਂ, ਲੋਕ ਮਰ ਰਹੇ ਨੇ, ਪਰ ਕੋਈ ਹਸਪਤਾਲ ਵਿੱਚ, ਕੋਈ ਸੜਕ 'ਤੇ, ਕੋਈ ਗੋਲੀ ਨਾਲ, ਕਿਵੇਂ ਵੀ, ਪਰ ਸਾਡੀ ਜ਼ਿੰਦਗੀ ਵਿੱਚ ਉਸ ਮਰੇ ਹੋਏ ਦਾ ਅਸਰ ਕਿਉਂ ਨਹੀਂ ਹੁੰਦਾ? ਕਿਉਂਕਿ ਸਾਡਾ ਚਿੱਤ ਉਹਦੇ ਨਾਲ ਜੁੜਿਆ ਨਹੀਂ। ਜਿਸ ਨਾਲ ਸਾਡਾ ਚਿੱਤ ਜੁੜਿਆ ਹੋਵੇਗਾ, ਮੰਨ ਲਓ ਉਹ ਬਿਮਾਰ ਹੁੰਦਾ ਤੇ ਅਸੀਂ ਪਰੇਸ਼ਾਨ ਹੋ ਜਾਵਾਂਗੇ। ਇੱਕ ਮਾਂ ਦਾ ਅੰਦਰ ਉਦੋਂ ਪਰੇਸ਼ਾਨ ਹੋ ਜਾਂਦਾ ਜਦੋਂ ਉਹਦੇ ਬੱਚੇ ਨੂੰ ਰੋਗ ਲੱਗਦਾ, ਬਿਮਾਰੀ ਲੱਗਦੀ। ਸੱਚ ਇਹਵੇ ਜਿਹਦੇ ਨਾਲ ਸਾਡਾ ਚਿੱਤ ਜੁੜਿਆ ਹੋਵੇ, ਉਹਦੇ ਸਰੀਰ ਤੇ ਆਇਆ ਹੋਇਆ ਦੁੱਖ ਸੁੱਖ ਸਾਡੇ ਮਨ ਤੇ ਬਿਲਕੁਲ ਅਸਰ ਪਾਉਂਦਾ। ਦੁੱਖ ਕਿਸੇ ਨੂੰ ਹੁੰਦਾ, ਮਨ ਸਾਡਾ ਵਿਚਲਿਤ ਹੋ ਜਾਂਦਾ। ਤੇ ਯਾਦ ਰੱਖੋ, ਜਿਸ ਨਾਲ ਸਾਡਾ ਚਿੱਤ ਜੁੜਿਆ ਹੋਵੇ ਉਹਨੂੰ ਜਿੰਨਾ ਸੁੱਖ ਮਿਲਦਾ ਉਹਦਾ ਸੁੱਖ ਸਾਡੀ ਜ਼ਿੰਦਗੀ ਵਿੱਚ ਸਾਡੇ ਮਨ ਦੇ ਉੱਪਰ ਵੀ ਅਸਰ ਪਾਉਂਦਾ ਹੈ। ਬਸ ਸਿੱਧੀ ਜੀ ਗੱਲ ਇਹ ਜੀ, ਜਿਸ ਨਾਲ ਇਨਸਾਨ ਦਾ ਅੰਦਰ ਜੁੜਿਆ ਹੈ ਉਸ ਚੀਜ਼ ਦਾ ਦੁੱਖ ਜਾਂ ਸੁੱਖ, ਉਹਦੀ ਖੁਸ਼ੀ ਜਾਂ ਗਮੀ, ਉਹਦਾ ਹਰਖ ਜਾਂ ਸੋਗ, ਉਹਦਾ ਲਾਭ ਜਾਂ ਹਾਨ ਇਨਸਾਨ ਦੀ ਜ਼ਿੰਦਗੀ ਤੇ ਅਸਰ ਜ਼ਰੂਰ ਪਾਉਂਦਾ ਹੈ। ਪਿਆਰਿਓ, ਜਿਹਦਾ ਚਿੱਤ ਪਾਰ ਬ੍ਰਹਮ ਪਰਮੇਸ਼ਵਰ ਦੇ ਸ਼ਬਦ ਵੀ ਜੁੜ ਜਾਏਗਾ, ਜਿਹੜੀ ਸ਼ਬਦ ਵਿੱਚ ਬਰਕਤ ਵਰਤਦੀ ਹੈ, ਸੱਚ ਇਹ ਵੇ ਜਿਹੜਾ ਸ਼ਬਦ ਵਿੱਚ ਆਪਣੇ ਚਿੱਤ ਨੂੰ ਜੋੜੇਗਾ ਸ਼ਬਦ ਦੀ ਰਹਿਮਤ ਉਸ ਚਿੱਤ ਦੇ ਵਿੱਚ ਆਪਣੇ ਆਪ ਹੀ ਨਿਵਾਸ ਕਰ ਜਾਏ, ਕਿਉਂਕਿ ਜਿਹਦੇ ਨਾਲ ਸਾਡਾ ਚਿੱਤ ਹੋਵੇਗਾ ਉਸ ਦੇ ਗੁਣ ਸਾਡੀ ਜ਼ਿੰਦਗੀ 'ਚ ਅਸਰ ਕਰਨਗੇ। ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਇਹ ਅੰਮ੍ਰਿਤ ਬਚਨ ਉਚਾਰਨ ਕੀਤੇ ਨੇ ਕਿ ਮਿੱਤ ਕਾ ਚਿੱਤ ਅਨੂਪ ਮਰਮ ਨਾ ਜਾਣੀਐ। ਕਿਉਂ ਅਸੀਂ ਪਰਮਾਤਮਾ ਨੂੰ ਯਾਦ ਕਰਨੇ? ਯਾਦ ਰੱਖੋ, ਜਿਉਂ ਜਿਉਂ ਯਾਦ ਕਰਾਂਗੇ ਉਹਦੇ ਗੁਣ ਮਨੁੱਖੀ ਸਰੀਰ ਵਿੱਚ ਮਨ ਵਿੱਚ ਪ੍ਰਵੇਸ਼ ਕਰਨਗੇ ਤੇ ਔਗਣਾਂ ਦਾ ਖਾਤਮਾ ਆਪਣੇ ਆਪ ਹੋ ਜਾਏਗਾ। ਇਸੇ ਕਰਕੇ ਜਪਜੀ ਸਾਹਿਬ ਦੀ ਬਾਣੀ ਦੀਆਂ ਇਹ ਤੁਕਾਂ ਕਿ ਗਾਵੀਐ ਸੁਣੀਐ ਮਨ ਰੱਖੀਐ ਪਾਓ, ਪਰਮਾਤਮਾ ਨੂੰ ਗਾ ਉਹਨੂੰ ਸੁਣ ਮਨ ਦੇ ਵਿੱਚ ਪ੍ਰੇਮ ਰੱਖ, ਗਾਵੀਐ ਸੁਣੀਐ ਮਨ ਰੱਖੀਐ ਪਾਓ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਹੁਣ ਦੇਖੋ ਉਹ ਸੁੱਖ ਨਿਦਾਨ ਹੈ, ਜਦੋਂ ਸੁੱਖ ਨਿਦਾਨ ਨੂੰ ਕੋਈ ਚੇਤੇ ਕਰੇਗਾ ਤੇ ਦੁੱਖਾਂ ਦੀ ਨਿਵਿਰਤੀ ਆਪਣੇ ਆਪ ਹੋਵੇਗੀ। ਇਸੇ ਕਰਕੇ ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਨਸ ਵੰਜੋ ਕਿਲ ਵਿਖੋ ਕਰਤਾ ਕਰ ਆਇਆ। ਕਹਿੰਦੇ ਹੇ ਮੇਰੇ ਅੰਦਰ ਦੇ ਗੁਨਾਹ ਹੋ ਜਿਹੜੇ ਫੁਰਨੇ ਨੇ ਤੁਸੀਂ ਛੱਡ ਕੇ ਚਲੇ ਜਾਓ, ਕਿਉਂਕਿ ਮੇਰੇ ਸਰੀਰ ਘਰ ਦੇ ਵਿੱਚ ਇਸ ਸਰੀਰ ਨੂੰ ਸਰਜਣ ਵਾਲਾ ਵਾਹਿਗੁਰੂ ਆਪ ਆ ਗਿਆ ਹੈ। ਬੇਨਤੀ ਹੈ ਗੁਰੂ ਅਰਜਨ ਦੇਵ ਜੀ ਦੇ ਬੋਲ ਨੇ ਕਿ ਮਿੱਤ ਕਾ ਚਿੱਤ ਅਨੂਪ ਮਰਮ ਨਾ ਜਾਣੀਐ, ਗਾਹਕ ਗੁਣੀ ਅਪਾਰ ਤੱਤ ਪਛਾਣੀਐ, ਚਿੱਤੈ ਚਿੱਤ ਸਮਾਏ ਤਾਂ ਹੋਵੇ ਰੰਗ ਘਨਾ। ਜਿਹੜਾ ਆਪਣੇ ਚਿੱਤ ਨੂੰ ਪਰਮਾਤਮਾ ਦੇ ਚਿੱਤ ਵਿੱਚ ਉਹਦੇ ਸ਼ਬਦ ਵਿੱਚ ਸਮਾ ਦਏਗਾ ਪਿਆਰਿਓ, ਉਹਦੀ ਜ਼ਿੰਦਗੀ ਦੇ ਅੰਦਰ ਪਰਮਾਤਮਾ ਦੇ ਪ੍ਰੇਮ ਦਾ ਰੰਗ ਚੜ ਜਾਏਗਾ। ਪਹਿਲੀ ਬੇਨਤੀ ਇਹ ਵੇ ਕਿ ਅਸੀਂ ਵਾਹਿਗੁਰੂ ਜੀ ਨੂੰ ਤਾਂ ਯਾਦ ਕਰਨੇ ਆ, ਉਹਦਾ ਸਿਮਰਨ ਤਾਂ ਕਰਨੇ ਆ, ਕਿਉਂਕਿ ਯਾਦ ਸਿਮਰਨ ਚੇਤਾ ਸਿਬਤ ਸਲਾਹ ਵਡਿਆਈ ਬਿਰਧ ਜ਼ਿਕਰ ਜਿੰਨੇ ਵੀ ਲਫ਼ਜ਼ ਵਰਤੋ, ਇਹ ਸਭ ਦਾ ਭਾਵ ਇਹ ਵੇ ਕਿ ਚੇਤੇ ਕਰਨ ਵਾਲੇ ਦੇ ਅੰਦਰ ਉਸ ਪਰਮਾਤਮਾ ਦੇ ਗੁਣ ਆਪਣੇ ਆਪ ਪ੍ਰਵੇਸ਼ ਕਰ ਜਾਂਦੇ ਆ। ਪਰ ਅੱਜ ਸਤਿਗੁਰੂ ਨੇ ਜਿਹੜਾ ਬਚਨ ਕਿਹਾ ਹੈ ਕਿ ਜਿਸ ਬੰਦੇ ਨੂੰ ਪ੍ਰਾਣਾਂ ਦਾ ਪਤੀ ਪਰਮਾਤਮਾ ਭੁੱਲ ਜਾਏ, ਜਿਸ ਇਨਸਾਨ ਨੂੰ ਦਾਤਾਂ ਦੇਣ ਵਾਲਾ ਦਾਤਾਰ ਪਰਮਾਤਮਾ ਭੁੱਲ ਜਾਏ, ਉਸ ਇਨਸਾਨ ਤੋਂ ਵੱਡਾ ਅਭਾਗਾ ਬੰਦਾ, ਨਿਰਭਾਗਾ ਬੰਦਾ ਇਸ ਸੰਸਾਰ ਤੇ ਕੋਈ ਨਹੀਂ। ਹਜ਼ੂਰ ਗੁਰੂ ਅਰਜਨ ਦੇਵ ਜੀ ਦੇ ਇੱਕ ਬਚਨ ਕਹਿ, ਕਹਿੰਦੇ ਨੇ ਪਰਮਾਤਮਾ ਦੀ ਯਾਦ ਵਿਸਰ ਜਾਣੀ ਏਦੂ ਵੱਡੀ ਮੌਤ ਕੋਈ ਨਹੀਂ, ਤੇ ਵਾਹਿਗੁਰੂ ਜੀ ਦੀ ਯਾਦ ਆ ਜਾਣੀ ਏਦੂ ਵੱਡੀ ਜ਼ਿੰਦਗੀ ਕੋਈ ਨਹੀਂ। ਸਤਿਗੁਰੂ ਦੇ ਅੰਮ੍ਰਿਤ ਬੋਲ ਨੇ ਮਰਨੰਗ ਵਿਸਰਨੰਗ ਗੋਬਿੰਦਾ ਹੈ। ਕਹਿੰਦੇ ਨੇ ਮੌਤ ਹੋ ਜਾਂਦੀ ਹੈ ਜਿਨ੍ਹਾਂ ਨੂੰ ਗੋਬਿੰਦਾ ਨਾਮ ਭੁੱਲ ਜਾਂਦਾ ਹੈ, ਮਰਨੰਗ ਵਿਸਰਨੰਗ ਗੋਬਿੰਦਾ ਹੈ, ਜੀਵਨੰਗਾਰ ਨਾਮ ਧਿਆਵਣ ਹੈ। ਜਿਹੜਾ ਪਰਮਾਤਮਾ ਦਾ ਨਾਮ ਧਿਆਉਂਦਾ ਅਸਲ 'ਚ ਜ਼ਿੰਦਗੀ ਹੋਵੇ, ਤੇ ਜਿਹਨੂੰ ਪਰਮਾਤਮਾ ਦੀ ਯਾਦ ਵਿਸਰ ਜਾਂਦੀ ਉਹਦੀ ਮੌਤ ਹੈ। ਸਤਿਗੁਰੂ ਦੇ ਬਚਨ ਨੇ ਲੱਭਣੰਗ ਸਾਧ ਸੰਗੇਣ, ਪਰ ਇਹ ਆਤਮਕ ਜੀਵਨ, ਇਹ ਰੂਹਾਨੀਅਤ ਦਾ ਜੀਵਨ, ਇਹ ਜ਼ਿੰਦਗੀ ਸੱਚ ਇਹ ਵੇ ਸਤ ਸੰਗਤ ਵਿੱਚੋਂ ਪ੍ਰਾਪਤ ਹੁੰਦੀ ਹੈ। ਫਿਰ ਬੇਨਤੀ ਸੁਣਿਓ ਕਿ ਪਰਮਾਤਮਾ ਦੀ ਯਾਦ ਵਿਸਰਨਾ, ਪ੍ਰਭੂ ਨੂੰ ਵਿਸਰ ਜਾਣਾ ਇਹ ਨਿਭਾਗਾਪਣ ਹੈ, ਇਹ ਬਦਕਿਸਮਤੀ ਹੈ। ਸਤਿਗੁਰੂ ਦੀ ਅੰਮ੍ਰਿਤ ਬਾਣੀ 'ਚ ਕਈ ਵਾਰੀ ਆਪਾਂ ਸਵੈਕਨ ਕਹਿ ਦਿੰਦੇ ਹਾਂ, ਜੇ ਨਹੀਂ ਯਾਦ ਕਰਦੇ ਤਾਂ ਫਿਰ ਕੀ ਹੋਇਆ? ਮਹਾਰਾਜ ਜੀ ਨੇ ਚਾਰ ਕੁ ਉਦਾਹਰਨਾਂ ਦਿੱਤੀਆਂ ਨੇ ਕਿ ਜਿਸ ਅੰਦਰੋਂ ਪਰਮਾਤਮਾ ਦਾ ਨਾਮ ਵਿਸਰ ਜਾਏ ਉਸ ਬੰਦੇ ਦੀ ਜ਼ਿੰਦਗੀ ਕੈਸੀ ਹੈ। ਜਿਵੇਂ ਇੱਕ ਗਾਂ ਦੁੱਧ ਦੇਵੇ ਤੇ ਮਾਲਕ ਉਸ ਗਾਂ ਦੀ ਸੰਭਾਲ ਕਰਦਾ ਹੈ, ਉਹਨੂੰ ਪੱਠਾ, ਉਹਨੂੰ ਜੋ ਦੀ ਖੁਰਾਕ ਦਾਣਾ ਪੱਠਾ ਦਿੰਦਾ, ਉਹਨੂੰ ਪਿਆਸ ਲੱਗੇ ਉਹ ਪਾਣੀ ਪਿਲਾਉਂਦਾ ਹੈ, ਗਰਮੀ ਸਰਦੀ ਦੇ ਮੌਸਮ ਤੋਂ ਮਾਰ ਤੋਂ ਬਚਾਉਣ ਲਈ ਉਹ ਗਾਂ ਦੀ ਸੰਭਾਲ ਕਰਦਾ ਹੈ। ਪਰ ਜਿਹੜੀ ਗਾਂ ਦੁੱਧ ਦੇਣਾ ਛੱਡ ਦੇਵੇ ਉਹਦੀ ਸੰਭਾਲ ਇੰਨੀ ਨਹੀਂ ਹੁੰਦੀ ਜਿੰਨੀ ਸੰਭਾਲ ਇੱਕ ਦੁੱਧ ਦੇਣ ਵਾਲੀ ਗਾਂ ਦੀ ਹੁੰਦੀ ਹੈ। ਇਹ ਸਾਰੇ ਸ਼ਬਦ ਬਾਣੀ ਚੋਂ ਨੇ ਜੋ ਮੈਂ ਬੇਨਤੀ ਕਰਨੀ ਕਿ ਦੁੱਧ ਤੋਂ ਬਿਨਾਂ ਗਾਂ ਨੂੰ ਸੋਟੇ ਪੈਂਦੇ ਨੇ। ਯਾਦ ਰੱਖੋ, ਖੰਭਾਂ ਤੋਂ ਬਿਨਾਂ ਪੰਛੀ ਦੀ ਉਡਾਰੀ ਮਰ ਜਾਂਦੀ ਹੈ। ਬੀਜ ਜਿਤਨਾ ਮਰਜ਼ੀ ਕੀਮਤੀ ਹੋਵੇ ਫਸਲ ਦਾ, ਪਰ ਜਿੱਥੇ ਪਾਣੀ ਨਾ ਮਿਲੇ ਉੱਥੇ ਸੱਚ ਇਵੇਂ ਫਸਲ ਵੀ ਤਬਾਹ ਹੋ ਜਾਂਦੀ ਹੈ। ਇਹ ਤਿੰਨ ਪ੍ਰਮਾਣ ਮਹਾਰਾਜ ਜੀ ਨੇ ਦਿੱਤੇ ਕਿ ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਲ ਬਿਨ ਉਤਪਜ ਕਾਮ ਨਹੀਂ। ਦੁੱਧ ਤੋਂ ਬਿਨਾਂ ਗਾਂ, ਖੰਭਾਂ ਤੋਂ ਬਿਨਾਂ ਪੰਛੀ ਤੇ ਪਾਣੀ ਤੋਂ ਬਿਨਾਂ ਜਿਹੜੀ ਫਸਲ ਹੈ ਉਹ ਨਿਕੰਮੀ ਹੈ, ਉਹ ਸੜ ਜਾਏਗੀ, ਕਿਸੇ ਕੰਮ ਨਹੀਂ ਹੋਵੇਗੀ। ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਲ ਬਿਨ ਉਤਪਜ ਕਾਮ ਨਹੀਂ। ਕਿਆ ਸੁਲਤਾਨ ਸਲਾਮ ਵੀ ਹੋਣਾ, ਮੰਨ ਲਓ ਇੱਕ ਬਾਦਸ਼ਾਹ ਹੈ ਪਰ ਲੋਕ ਉਹਨੂੰ ਸਲਾਮ ਨਹੀਂ ਕਰਦੇ, ਉਹਨੂੰ ਝੋਕੇ ਨਮਸਕਾਰ ਨਹੀਂ ਕਰਦੇ, ਉਹਦੀ ਅਧੀਨਗੀ ਨਹੀਂ ਮੰਨਦੇ। ਤੇ ਮਹਾਰਾਜ ਕਹਿੰਦੇ ਨੇ ਕਿ ਜਿਵੇਂ ਸਲਾਮ ਤੋਂ ਬਿਨਾਂ ਬਾਦਸ਼ਾਹ ਦੀ ਕੀ ਕੀਮਤ, ਖੰਭਾਂ ਤੋਂ ਬਿਨਾਂ ਪੰਛੀ ਦੀ ਕੀ ਕੀਮਤ, ਪਾਣੀ ਤੋਂ ਬਿਨਾਂ ਫਸਲ ਦੀ ਕੀ ਕੀਮਤ, ਦੁੱਧ ਤੋਂ ਬਿਨਾਂ ਗਾਂ ਦੀ ਕੀ ਕੀਮਤ। ਇਸੇ ਤਰ੍ਹਾਂ ਜਿਸ ਸਰੀਰ ਦੇ ਅੰਦਰ ਪਰਮਾਤਮਾ ਦਾ ਨਾਮ ਵਿਸਰ ਜਾਏ ਉਹ ਤਾਂ ਅੰਨੀ ਕੋਠੀ ਦੀ ਤਰ੍ਹਾਂ ਹੈ। ਸੱਚ ਇਵੇਂ ਕਿ ਉਸ ਸਰੀਰ ਦੀ ਵੀ ਕੋਈ ਕੀਮਤ ਨਹੀਂ। ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਲ ਬਿਨ ਉਤਪਜ ਕਾਮ ਨਹੀਂ। ਕਿਆ ਸੁਲਤਾਨ ਸਲਾਮ ਹੀ ਹੋਣਾ, ਅੰਧੀ ਕੋਠੀ ਤੇਰਾ ਨਾਮ ਨਹੀਂ। ਕੀ ਵਿਸਰੈ ਦੁੱਖ ਬਹੁਤਾ ਅਲੱਗ ਹੈ, ਜਿਸ ਕੋ ਵਿਸਰੈ ਪ੍ਰਾਣ ਪਰ ਦਾਤਾ ਸੋਈ ਗਨੋ ਅਭਾਗਾ। ਕੀ ਵਿਸਰੈ ਖੇ ਪਾਰ ਬ੍ਰਹਮ ਪਰਮੇਸ਼ਵਰ, ਤੂੰ ਮੈਨੂੰ ਕਿਉਂ ਭੁੱਲਣਾ ਹੈ। ਕੀ ਵਿਸਰੈ ਦੁੱਖ ਬਹੁਤਾ ਅਲੱਗ ਹੈ, ਦੁੱਖ ਅਲੱਗ ਹੈ, ਤੂੰ ਵਿਸਰਨਾ ਹੀ, ਤੇਰੇ ਵਿਸਰ ਨਾਲ ਬਦ ਕਿਸਮਤੀ ਹੈ। ਤੇ ਜਦੋਂ ਤੂੰ ਚੇਤੇ ਆ ਜਾਂਦਾ ਉਦੋਂ ਜ਼ਿੰਦਗੀ ਮਿਲਦੀ ਹੈ। ਮੈਂ ਫਿਰ ਅਰਜ਼ ਕਰਾਂਗਾ, ਇਸੇ ਨੂੰ ਸਤਿਗੁਰੂ ਨੇ ਆਸਾ ਰਾਗ ਵਿੱਚ ਬਖਸ਼ਿਸ਼ ਕੀਤਾ ਕਿ ਆਖਾਂ ਜੀਵਾਂ ਵਿਸਰੈ ਮਰ ਜਾਓ, ਤੈਨੂੰ ਆਖਣਾ ਵਾਂ ਤੇ ਅੰਦਰ ਦੀ ਜ਼ਿੰਦਗੀ ਜੀਣਾ ਵਾਂ, ਪਰ ਜੇ ਤੂੰ ਵਿਸਰ ਜਾਂਦਾ ਤੇ ਆਤਮਕ ਮੌਤ ਛੇੜ ਲੈਂਦਾ ਵਾਂ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੇ ਖੈ ਚਲੀਐ ਦੁੱਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਇ ਹੇ ਮਾਂ। ਉਹ ਪਾਰ ਬ੍ਰਹਮ ਪਰਮੇਸ਼ਵਰ ਕਿਉਂ ਵਿਸਰਦਾ ਹੈ, ਕਿਉਂਕਿ ਜੇ ਉਹ ਵਿਸਰ ਜਾਏ ਉਹਦਾ ਵਿਸਰ ਜਾਣਾ ਅੰਦਰ ਦੀ ਮੌਤ ਬਣ ਜਾਂਦਾ ਹੈ। ਫਿਰ ਅਰਜ਼ ਧਿਆਨ ਨਾਲ ਸੁਣਿਓ, ਉਹ ਵਿਸਰਦਾ ਕਦੋਂ ਹੈ, ਕਦੋਂ ਭੁੱਲਦਾ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਸ ਸੰਬੰਧੀ ਇੱਕ ਬੜਾ ਪਿਆਰਾ ਬਚਨ ਕਿਹਾ ਹੈ। ਅਸਲ ਵਿੱਚ ਇਨਸਾਨ ਨੂੰ ਪਰਮਾਤਮਾ ਉਦੋਂ ਹੀ ਵਿਸਰਦਾ ਹੈ ਜਦੋਂ ਇਨਸਾਨ ਇੰਦਰਿਆਵੀ ਤੌਰ ਤੇ ਇੰਦਰੀਆਂ ਦੇ ਲਿਹਾਜ਼ ਨਾਲ ਬਾਹਰ ਮੁਖੀ ਹੋ ਜਾਏ। ਜਿਤਨਾ ਇਨਸਾਨ ਬਾਹਰ ਮੁਖੀ ਹੋਵੇਗਾ, ਅੰਦਰੋਂ ਉਹਦਾ ਨਾਮ ਵਾਲਾ ਪਾਸਾ ਢਿੰਦੀ ਕਲਾ 'ਚ ਢਿੱਲਾ ਪਈ ਜਾਏਗਾ। ਜੇ ਜਿਤਨਾ ਬੰਦਾ ਆਪਣੀਆਂ ਇੰਦਰੀਆਂ ਨੂੰ ਸੰਕੋਚ ਕੇ ਗੁਰੂ ਦੇ ਸ਼ਬਦ ਵੀ ਜੁੜਿਆ ਹੋਵੇਗਾ, ਉਹਨਾਂ ਉਹਦੀ ਸਾਂਝ ਪਰਮਾਤਮਾ ਨਾਲ ਬਣੀ ਰਹੇਗੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬੋਲ ਨੇ, ਹਜ਼ੂਰ ਨੇ ਫਰਮਾਇਆ, ਕਹਿਣ ਲੱਗੇ, ਦੂਜੇ ਪਹਿਰੇ ਰਹਿਣ ਕਹਿ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ। ਇਨਸਾਨ ਦਾ ਜਨਮ ਹੋਇਆ, ਪਹਿਲਾ ਪਹਿਰ ਮਾਂ ਦੇ ਉਦਰ ਵਿੱਚ ਪਰਮਾਤਮਾ ਦੀ ਯਾਦ ਹੈ, ਪਰ ਜਦੋਂ ਦੂਸਰਾ ਪਹਿਰ ਸ਼ੁਰੂ ਹੋਇਆ ਪਰਮਾਤਮਾ ਦੀ ਯਾਦ ਵਿਸਰ ਗਈ, ਕੇਵਲ ਸੰਸਾਰ ਦੇ ਵਿੱਚ ਖਚਤ ਹੋ ਗਿਆ। ਦੂਜਾ ਪੈਰੇ ਰਹਿਣ ਕਹਿ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ, ਹੱਥੋਂ ਹੱਥ ਨਚਾਈਐ ਵਣਜਾਰਿਆ ਮਿੱਤਰਾ ਜਿਉ ਜਸਦਾ ਕਰ ਕਾਨ। ਫਿਰ ਬੇਨਤੀ ਹੈ, ਜਿਤਨਾ ਅਸੀਂ ਬਾਹਰ ਮੁਖੀ ਪ੍ਰਵਿਰਤ ਹੋਵਾਂਗੇ, ਇਹਦਾ ਅਰਥ ਇਹ ਨਹੀਂ ਕਿ ਬਾਹਰ ਦੀ ਕਿਰਤ ਨਹੀਂ ਕਿਸੇ ਕਰਨੀ। ਜਦੋਂ ਇਨਸਾਨ ਅੰਦਰੋਂ ਸ਼ਬਦ ਨੂੰ ਤਿਆਗ ਕੇ ਕੇਵਲ ਬਾਹਰ ਮੁਖੀ ਪ੍ਰਵਿਰਤ ਹੋ ਜਾਏਗਾ, ਸੱਚ ਇਵੇਂ ਕਿ ਇਨਸਾਨ ਦੇ ਅੰਦਰੋਂ ਸਾਈਂ ਦੀ ਯਾਦ ਵਿਸਰ ਜਾਏਗੀ। ਤੇ ਜਿੰਨਾ ਇਹ ਸ਼ਬਦ ਨਾਲ ਜੁੜੇਗਾ, ਬਾਹਰ ਦੀ ਕਿਰਤਕਾਰ ਕਰਦਿਆਂ ਵੀ ਇਹ ਪਰਮਾਤਮਾ ਦੇ ਚਿੰਤਨ ਵਿੱਚ ਹੀ ਰਹੇਗਾ। ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਪਰਮਾਤਮਾ ਇੱਕ ਕਿਰਪਾ ਕਰੋ, ਸਭ ਕੁਝ ਭੁੱਲ ਜਾਏ ਪਰ ਤੇਰਾ ਨਾਮ ਨਾ ਕਦੀ ਵਿਸਰੇ, ਤੇਰੀ ਬੰਦਗੀ ਕਦੀ ਨਾ ਭੁੱਲੇ। ਤਾਂ ਅਸੀਂ ਪੰਜਵੀਂ ਪੌੜੀ ਦੇ ਅੰਤ 'ਚ ਜਪਜੀ ਸਾਹਿਬ ਇਹੀ ਪੜ੍ਹਨੇ, ਹਜ਼ੂਰ ਨੇ ਫਰਮਾਇਆ, ਜੇ ਖਾਉ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਕਿਉਂਕਿ ਵਿਸਰੇਗਾ ਤੇ ਅਭਾਗੇ ਬਣ ਜਾਵਾਂਗੇ, ਯਾਦ ਆਵੇਗਾ ਤੇ ਸੁਭਾਗੇ ਬਣਾਂਗੇ। ਹਜ਼ੂਰ ਕਹਿ ਰਹੇ ਨੇ ਸੋ ਮੈਂ ਵਿਸਰ ਨਾ ਜਾਈ। ਇਸੇ ਤਰ੍ਹਾਂ ਬਾਣੀ ਚ ਕਿਹਾ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਖੋ ਤੇਰੀ ਯਾਦ ਨਾ ਵਿਸਰੇ, ਆਪਣੇ ਨਾਮ ਦੀ ਬਖਸ਼ਿਸ਼ ਕਰ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਖੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਏਖੋ। ਹਜ਼ੂਰ ਨੇ ਕਿਹਾ ਹਰ ਬਿਨ ਜੀਓ ਜਲ ਬਲ ਜਾਓ, ਪਰਮਾਤਮਾ ਦੀ ਯਾਦ ਤੋਂ ਬਿਨਾਂ ਤਾਂ ਅੰਦਰ ਸੜਦਾ ਹੈ। ਇਸ ਤਰ੍ਹਾਂ ਸੜਦਾ ਜਿਵੇਂ ਮੰਨ ਲਓ ਕਿ ਅੱਗ ਦੇ ਅੰਗਿਆਰਿਆਂ ਦੇ ਉੱਤੇ ਚੰਮ ਸੜਦਾ ਹੋਵੇ। ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਉ, ਕਿ ਪ੍ਰਭੂ ਦੀ ਯਾਦ ਤੋਂ ਬਿਨਾਂ ਅੰਦਰ ਤੜਫਦਾ ਹੈ। ਫਿਰ ਬੇਨਤੀ ਕਰਾਂ ਉਹਦੀ ਯਾਦ ਆ ਜਾਏ ਤਾਂ ਅੰਦਰ ਜ਼ਿੰਦਗੀ ਮਿਲ ਜਾਂਦੀ ਹੈ। ਸਤਿਗੁਰੂ ਨੇ ਪਹਿਲਾ ਬਚਨ ਇਹ ਕਿਹਾ ਕਿ ਇਸ ਸੰਸਾਰ ਵਿੱਚ ਜਿਨ੍ਹਾਂ ਬੰਦਿਆਂ ਨੂੰ ਪ੍ਰਾਣਾਂ ਦਾ ਪਤੀ ਪਰਮਾਤਮਾ ਵਿਸਰ ਗਿਆ, ਜਿਨ੍ਹਾਂ ਨੂੰ ਰਿਜ਼ਕ ਦੇਣ ਵਾਲਾ ਦਾਤਾ ਵਿਸਰ ਗਿਆ, ਜਿਨ੍ਹਾਂ ਨੂੰ ਜ਼ਿੰਦਗੀ ਦੇਣ ਵਾਲਾ ਜੀਵਨ ਦਾਤਾ ਵਿਸਰ ਗਿਆ, ਉਹਨਾਂ ਬੰਦਿਆਂ ਨਾਲੋਂ ਵੱਧ ਇਸ ਸੰਸਾਰ ਦੇ ਵਿੱਚ ਵੱਧ ਕਿਸਮਤ ਕੋਈ ਨਹੀਂ। ਭਾਵੇਂ ਇਨਸਾਨ ਕੋਲ ਬਾਹਰਮੁਖੀ ਬਹੁਤ ਕੁਛ ਹੈ, ਅਸੀਂ ਦੇਖਦੇ ਹਾਂ ਰਾਜ ਭਾਗ ਉਹਦੇ ਕੋਲ ਹੈ, ਦੁਨੀਆਂ ਦਾ ਹਰ ਸੁੱਖ ਉਹਦੇ ਕੋਲ ਹੈ, ਪਰ ਪਿਆਰਿਓ ਸਭ ਕੁਝ ਲੈ ਕੇ ਸੰਸਾਰਕ ਪਦਾਰਥਾਂ ਵਾਲੀ ਜ਼ਿੰਦਗੀ, ਪਰਮਾਤਮਾ ਨੂੰ ਭੁਲਾ ਕੇ ਸੰਸਾਰਕ ਪਦਾਰਥਾਂ ਦੀ ਜ਼ਿੰਦਗੀ ਇਸ ਤਰ੍ਹਾਂ ਜਿਵੇਂ ਇੱਕ ਸੱਪ ਦੀ ਜ਼ਿੰਦਗੀ ਹੁੰਦੀ ਹੈ। ਸੱਪ ਲੰਮੀ ਉਮਰ ਭੋਗਦਾ, ਗੱਲ ਧਿਆਨ ਨਾਲ ਮੇਰੀ ਸੁਣਿਓ, ਸੱਪ ਲੰਮੀ ਉਮਰ ਭੋਗ ਲੈਂਦਾ, ਪਰ ਜਿੰਨੀ ਮਰਜ਼ੀ ਉਹਦੀ ਲੰਮੀ ਉਮਰ ਹੋ ਜਾਏ ਉਹ ਆਪਣੇ ਅੰਦਰ ਦੇ ਜ਼ਹਿਰ ਨੂੰ ਤਿਆਗਦਾ ਨਹੀਂ, ਉਹ ਜ਼ਹਿਰ ਹੀ ਘੋਲਦਾ ਰਹਿੰਦਾ। ਜਿਸ ਕੋਲ ਰਾਜ ਭਾਗ ਸੰਸਾਰ ਦਾ ਸਭ ਕੁਝ ਹੋਵੇ, ਲੰਮੀ ਜ਼ਿੰਦਗੀ ਦਾ ਰਾਜ ਭਾਗ ਹੋਵੇ, ਜੇ ਪਰਮਾਤਮਾ ਦੀ ਯਾਦ ਵਿਸਰ ਜਾਏ, ਸੱਚ ਇਹ ਵੇ ਉਹਦੀ ਜ਼ਿੰਦਗੀ ਇੱਕ ਸੱਪ ਦੀ ਤਰ੍ਹਾਂ, ਜਿਵੇਂ ਸੱਪ ਸਾਰੀ ਜ਼ਿੰਦਗੀ ਜ਼ਹਿਰ ਘੋਲਦਾ ਤੇ ਸਭ ਕੁਝ ਪ੍ਰਾਪਤ ਕਰਕੇ ਪਰਮਾਤਮਾ ਨੂੰ ਭੁੱਲਣ ਵਾਲਾ, ਉਹ ਵਾਸ਼ਨਾਵਾਂ ਦੀ ਜ਼ਹਿਰ ਹੀ ਘੋਲੀ ਜਾਂਦਾ ਹੈ। ਗੁਰੂ ਸਾਹਿਬ ਜੀ ਦਾ ਇਹ ਵੀ ਅੰਮ੍ਰਿਤ ਬਚਨ ਹੈ ਕਿ ਹਰ ਬਿਸਰਤ ਸਦਾ ਖੁਵਾਰੀ, ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਖਾਰੀ। ਪ੍ਰਭੂ ਦਾ ਨਾਮ ਵਿਸਾਰ ਦੇਣਾ ਖੁਵਾਰੀ ਹੈ। ਹਰ ਬਿਸਰਤ ਸਦਾ ਖੁਵਾਰੀ, ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ। ਅਗਲੇ ਬਚਨ ਨੇ ਬਿਨ ਸਿਮਰਨ ਜੋ ਜੀਵਨ ਬਲਣਾ, ਇੱਥੇ ਬਲਣਾ ਦਾ ਅਰਥ ਅੱਗ ਨਹੀਂ, ਜਿਵੇਂ ਇੱਕ ਲਫ਼ਜ਼ ਹੈ ਬਿਲਾਨਾ ਦਾ ਅਰਥ ਜਾਣਾ। ਸਿਮਰਨ ਤੋਂ ਬਿਨਾਂ ਜ਼ਿੰਦਗੀ ਬਤੀਤ ਕਰਨਾ ਇਸ ਤਰ੍ਹਾਂ ਹੈ ਕਿ ਸਰਪ ਜੈਸੇ ਅਰਜਾਰੀ, ਸਰਪ ਦਾ ਅਰਥ ਸੱਪ, ਅਰਜਾਰੀ ਦਾ ਅਰਥ ਉਮਰ। ਕਹਿੰਦੇ ਨੇ ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਰਾਜ ਭੋਗਣ ਵਾਲੇ ਬੰਦੇ ਦੀ ਉਮਰ ਇਸ ਤਰ੍ਹਾਂ ਜਿਵੇਂ ਸੱਪ ਹੈ। ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋ ਖਾਰੀ। ਭਾਵੇਂ ਸਾਰੀ ਧਰਤੀ ਦਾ ਰਾਜ ਕਮਾਵੇ ਪਰ ਪਰਮਾਤਮਾ ਦਾ ਭੁੱਲ ਜਾਣਾ, ਵਾਹਿਗੁਰੂ ਦਾ ਵਿਸਰ ਜਾਣਾ, ਉਹ ਇਸ ਤਰ੍ਹਾਂ ਜ਼ਿੰਦਗੀ ਜਿਵੇਂ ਸੱਪ ਆਪਣੀ ਉਮਰ ਬਤੀਤ ਕਰ ਰਿਹਾ ਹੈ। ਅੱਜ ਸਤਿਗੁਰੂ ਨੇ ਬਚਨ ਕੀਤਾ ਜਿਸ ਕੋ ਵਿਸਰੈ ਪ੍ਰਾਣ ਪਤ ਦਾਤਾ, ਜਿਸ ਵੀ ਇਨਸਾਨ ਨੂੰ ਪ੍ਰਾਣਾਂ ਦਾ ਪਤੀ ਪਰਮਾਤਮਾ ਭੁੱਲ ਜਾਏ, ਸੋਈ ਗਨੋ ਅਭਾਗਾ, ਉਹਨੂੰ ਆਪਣੀ ਜ਼ਿੰਦਗੀ ਵਿੱਚ ਵੱਧ ਕਿਸਮਤ ਜਾਣੋ, ਇਉਂ ਕਹਿ ਲਓ ਉਸ ਬੰਦੇ ਦੀ ਕਿਸਮਤ ਚੰਗੀ ਨਹੀਂ ਜਿਨੇ ਪਰਮਾਤਮਾ ਨੂੰ ਹਿਰਦੇ ਵਿੱਚੋਂ ਵਿਸਾਰ ਦਿੱਤਾ ਹੈ।
ਚਰਨ ਕਮਲ ਜਾਂ ਕਾ ਮਨ ਰਾਗਿਓ, ਅੰਮਿਓ ਸਰੋਵਰ ਪਾਗਾ।
ਹੁਣ ਦੂਸਰਾ ਪੱਖ ਦੱਸਿਆ, ਇੱਕ ਤਾਂ ਉਹ ਹੈ ਜਿਹਨੂੰ ਪਰਮਾਤਮਾ ਵਿਸਰ ਜਾਏ, ਹੁਣ ਦੂਸਰਾ ਪੱਖ ਇਹ ਵੇ ਚਰਨ ਕਮਲ ਜਾਂ ਕਾ ਮਨ ਰਾਗਿਓ। ਚਰਨ ਕਮਲ ਦਾ ਅਰਥ ਪਰਮਾਤਮਾ ਦੇ ਕਮਲ ਵਰਗੇ ਸੋਹਣੇ ਚਰਨ, ਚਰਨ ਕਮਲ ਦਾ ਅਰਥ ਹੀ ਚਰਨਾਰਬਿੰਦ ਵੀ ਆਪਾਂ ਕਹਿੰਦੇ। ਤੇ ਦਾਸ ਇੱਕ ਬੇਨਤੀ ਕਰਦਾ ਕਿ ਜਦੋਂ ਚਰਨ ਕਮਲਾਂ ਦੀ ਗੱਲ ਆਉਂਦੀ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਬੜੀ ਵਾਰੀ ਇਹ ਬਚਨ ਆਉਂਦਾ, ਮਾਈ ਚਰਨ ਗੁਰ ਮੀਠੇ, ਚਰਨ ਕਮਲ ਗੁਰ ਆਸ਼ਰਮ ਦੀਆ। ਜਾਂ ਅਸੀਂ ਪਾਠ ਕਰਨੇ ਆ ਕਬੀਰ, ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ ਦੇ, ਉੱਥੇ ਸ਼ਬਦ ਵਰਤੇ ਨੇ ਕਹਿਬੇ ਕੋ ਸ਼ੋਭਾ ਨਹੀਂ ਦੇਖਾ ਗੀ ਪ੍ਰਵਾਨ। ਹੁਣ ਜਿੱਥੇ ਇੱਥੇ ਸ਼ਬਦ ਆ ਗਿਆ ਜੀ ਚਰਨ ਕਮਲ, ਹਜ਼ੂਰ ਨੇ ਸ਼ਬਦ ਵਰਤਿਆ ਜਾਂ ਕਾ ਮਨ ਰਾਂਗਿਓ, ਇੱਥੇ ਚਰਨ ਕਮਲ ਦਾ ਅਰਥ ਕਿਹੜੇ ਚਰਨ? ਹਜ਼ੂਰ ਨੇ ਬਾਣੀ ਵਿੱਚ ਬੜਾ ਸਪਸ਼ਟ ਕੀਤਾ ਹੈ, ਖਿਰਦੈ ਚਰਨ ਸ਼ਬਦ ਸਤਿਗੁਰ ਕੋ। ਅਸਲ 'ਚ ਗੁਰੂ ਦਾ ਸ਼ਬਦ ਗੁਰਬਾਣੀ ਹੀ ਗੁਰੂ ਕੇ ਚਰਨ ਨੇ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ ਜਾਣ ਕੇ ਝੁਕਨੇ ਹਾਂ, ਸਤਿਗੁਰੂ ਕਹਿੰਦੇ ਨੇ ਖਿਰਦੇ ਵਿੱਚ ਸ਼ਬਦ ਵਸਾ ਲੈਣਾ, ਇਹ ਮੰਨੋ ਗੁਰੂ ਦੇ ਚਰਨ ਕਮਲਾਂ ਨੂੰ ਆਪਣੇ ਅੰਦਰ ਵਸਾਉਣਾ ਹੈ। ਖਿਰਦੈ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬੰਧਿਓ ਪਾਲ। ਇੱਥੇ ਜਿਸ ਇਨਸਾਨ ਦਾ ਮਨ ਚਰਨ ਕਮਲ ਜਾਂ ਕਾ ਮਨ ਰੰਗਿਓ, ਇੱਥੇ ਰੰਗਿਓ ਦਾ ਅਰਥ ਰੰਗਿਆ ਗਿਆ, ਉਹਦੇ ਪ੍ਰੇਮ ਦੇ ਵਿੱਚ ਲੀਨ ਹੋ ਗਿਆ। ਜਿਸ ਇਨਸਾਨ ਦਾ ਅੰਦਰ ਪਰਮਾਤਮਾ ਦੇ ਚਰਨ ਕਮਲਾਂ ਵਿੱਚ ਰੰਗਿਆ ਗਿਆ, ਜਿਸ ਦਾ ਅੰਦਰ ਪਰਮਾਤਮਾ ਦੇ ਸ਼ਬਦ ਦੇ ਵਿੱਚ ਰੰਗਿਆ ਗਿਆ। ਅੱਗੇ ਮਹਾਰਾਜ ਕਹਿੰਦੇ ਨੇ ਅਮੈ ਸਰੋਵਰ ਪਾਗਾ। ਇਹ ਬੇਨਤੀ ਧਿਆਨ ਨਾਲ ਸੁਣਿਓ। ਅਮੈ ਦਾ ਅਰਥ ਹੈ ਅੰਮ੍ਰਿਤ, ਸਰੋਵਰ ਦਾ ਅਰਥ ਆਪਾਂ ਸਾਰੇ ਜਾਣਦੇ ਹਾਂ ਤਲਾਬ, ਪਾਗਾ ਦਾ ਅਰਥ ਕੁਝ ਵਿਦਵਾਨ ਸੱਜਣਾਂ ਨੇ ਕੀਤੇ ਨੇ, ਪਾਗਾ ਦਾ ਅਰਥ ਲੱਭ ਲੈਣਾ, ਪ੍ਰਾਪਤ ਹੋ ਜਾਣਾ, ਪਰ ਨਹੀਂ, ਇੱਥੇ ਪਾਗਾ ਦਾ ਅਰਥ ਹੈ ਕਿ ਉਸ ਵਿੱਚ ਲੀਨ ਹੋ ਜਾਣਾ, ਉਸ ਵਿੱਚ ਸਮਾ ਜਾਣਾ। ਜਿਨ੍ਹਾਂ ਇਨਸਾਨਾਂ ਦਾ ਅੰਦਰ ਪਰਮਾਤਮਾ ਦੇ ਚਰਨ ਕਮਲਾਂ ਨਾਲ ਰੰਗਿਆ ਗਿਆ, ਉਹਨਾਂ ਨੇ ਪਿਆਰਿਓ ਨਾਮ ਅੰਮ੍ਰਿਤ ਦੇ ਸਰੋਵਰ ਵਿੱਚ ਆਪਣੇ ਆਪ ਨੂੰ ਲੀਨ ਕਰ ਦਿੱਤਾ, ਆਪਣੇ ਆਪ ਨੂੰ ਅਭੇਦ ਕਰ ਦਿੱਤਾ। ਜਿਨ੍ਹਾਂ ਦਾ ਅੰਦਰ ਪਰਮਾਤਮਾ ਦੇ ਚਰਨਾਂ ਵਿੱਚ ਰੰਗਿਆ ਹੈ।
ਤੇਰਾ ਜਨ ਰਾਮ ਨਾਮ ਰੰਗ ਜਾਗਾ।
ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਸ਼ਬਦ ਦੀਆਂ ਰਹਾਓ ਦੀਆਂ ਤੁਕਾਂ ਵਿੱਚ ਪਹਿਲੀ ਤੁਕ ਵਿੱਚ ਬਖਸ਼ਿਸ਼ ਕਰ ਰਹੇ ਨੇ ਕਿ ਹੇ ਪਰਮਾਤਮਾ, ਤੇਰਾ ਜਨ ਰਾਮ ਨਾਮ ਰੰਗ ਜਾਗਾ। ਤੇਰਾ ਜਨ ਦਾ ਅਰਥ ਤੇਰਾ ਸੇਵਕ, ਤੇਰਾ ਦਾਸ। ਰਾਮ ਨਾਮ ਰੰਗ, ਰੰਗ ਦਾ ਅਰਥ ਇੱਥੇ ਕਰਾਂਗੇ ਪ੍ਰਭੂ ਦੇ ਪ੍ਰੇਮ ਵਿੱਚ। ਤੇਰਾ ਦਾਸ ਪ੍ਰਭੂ ਤੇਰੇ ਆਪਣੇ ਪ੍ਰੇਮ ਦੇ ਵਿੱਚ। ਜਾਗਾ ਦਾ ਅਰਥ ਉਹ ਜਾਗ ਪਿਆ ਹੈ, ਤੇਰਾ ਸੇਵਕ ਤੇਰੇ ਨਾਮ ਦੇ ਪ੍ਰੇਮ ਵਿੱਚ ਭਿੱਜ ਕੇ, ਤੇਰੇ ਨਾਮ ਦੇ ਰੰਗ ਵਿੱਚ ਰੰਗੀਚ ਕੇ ਉਹ ਜਾਗ ਪਿਆ ਹੈ। ਤੇ ਉਹ ਜਾਗਿਆ ਕਿਵੇਂ ਹੈ?
ਆਲਸ ਸ਼ੀਜ ਗਿਆ ਸਭ ਤਨ ਤੇ, ਪ੍ਰੀਤਮ ਸਿਉ ਮਨ ਲਾਗਾ।
ਆਲਸ ਛੀਜ ਗਿਆ ਸਭ ਤਨ ਤੇ, ਜਿਹੜਾ ਅੱਗੇ ਆਲਸ ਚੰਬੜਿਆ ਹੋਇਆ ਸੀ ਉਹ ਸਾਰਾ ਤਨ ਦੇ ਵਿੱਚੋਂ ਬਾਹਰ ਨਿਕਲ ਗਿਆ, ਉਹ ਛਿਜ ਗਿਆ, ਖਤਮ ਹੋ ਗਿਆ। ਹਜ਼ੂਰ ਸੱਚੇ ਪਾਤਸ਼ਾਹ ਵਰਬਖਸ਼ ਰਾ ਕਰ ਰਹੇ ਨੇ, ਪ੍ਰੀਤਮ ਸਿਉ ਮਨ ਲਾਗਾ। ਜਿਸ ਬੰਦੇ ਨੂੰ ਪਰਮਾਤਮਾ ਨੇ ਅੰਦਰ ਦੀ ਜਾਗ ਬਖਸ਼ ਦਿੱਤੀ ਪਿਆਰਿਓ, ਉਹਦੇ ਤਨ ਦਾ ਆਲਸ ਵੀ ਖਤਮ ਹੋ ਗਿਆ ਤੇ ਉਹਦਾ ਮਨ ਪਿਆਰੇ ਪਰਮਾਤਮ ਪ੍ਰੀਤਮ ਦੇ ਚਰਨਾਂ ਵਿੱਚ ਲੱਗ ਗਿਆ। ਇਹ ਹਜ਼ੂਰ ਸੱਚੇ ਪਾਤਸ਼ਾਹ ਨੇ, ਇਹ ਰਹਾਓ ਦੀਆਂ ਤੁਕਾਂ ਨੇ। ਇਹਦੇ ਵੀ ਅਰਥ ਆਪਾਂ ਥੋੜ੍ਹੇ ਜਿਹੇ ਵਿਸਤਾਰ ਨਾਲ ਕਰ ਲਈਏ। ਦੇਖੋ, ਕੁਝ ਬੰਦੇ ਐਸੇ ਨੇ ਕਿ ਜਿਹੜੇ ਸਰੀਰਕ ਤੌਰ 'ਤੇ ਜਾਗਦੇ ਨੇ ਪਰ ਮਾਨਸਿਕ ਤੌਰ 'ਤੇ ਸੁੱਤੇ ਹੀ ਰਹਿੰਦੇ ਨੇ। ਸਰੀਰਕ ਤੌਰ 'ਤੇ ਜਾਗਦੇ ਨੇ ਪਰ ਅੰਦਰੋਂ ਸੁੱਤੇ ਨੇ। ਕੁਛ ਐਸੇ ਨੇ ਜਿਨ੍ਹਾਂ ਨੂੰ ਵਾਹਿਗੁਰੂ ਜੀ ਨੇ ਸ਼ਬਦ ਦੀ ਦਾਤ ਦੇ ਦਿੱਤੀ, ਸਰੀਰਕ ਤੌਰ 'ਤੇ ਕਈ ਵਾਰੀ ਇੰਜ ਪ੍ਰਤੀਤ ਹੁੰਦਾ ਸੁੱਤੇ ਨੇ, ਪਰ ਪਿਆਰਿਓ ਉਹ ਸੁੱਤੇ ਹੋਏ ਵੀ ਜਾਗਦੇ ਨੇ। ਥੋੜ੍ਹਾ ਜਿਹਾ ਫਿਰ ਤਵੱਜੋ ਦੇ ਕੇ ਸੁਣਿਓ। ਸਤਿਗੁਰੂ ਨੇ ਬਾਣੀ ਵਿੱਚ ਮਨ ਜਾਗਣ 'ਤੇ ਬਹੁਤ ਜ਼ੋਰ ਦਿੱਤਾ, ਜਿਵੇਂ ਅਸੀਂ ਪਾਠ ਕਰਨੇ ਹਾਂ, ਜਾਗੋ ਜਾਗੋ ਸੂਤਿਓ ਚੱਲਿਆ ਵਣਜਾਰਾ। ਉਹ ਸੁੱਤੇ ਹੋਏ ਬੰਦਿਓ ਜਾਗੋ, ਉੱਠ ਪਵੋ। ਜਾਂ ਅਸੀਂ ਬਟ ਪਾਠ ਕਰਨੇ ਹਾਂ, ਜਾਗ ਲਿਖੋ ਰੇ ਮਨਾ ਜਾਗ ਲਿਖੋ, ਕਹਾਂ ਗਾਫਲ ਸੋਇਆ। ਉਹ ਮੇਰੇ ਮਨਾਂ ਤੋਂ ਕਾਹਦੀ ਗਾਫਲਤਾਈ ਦੀ ਨੀਂਦ ਵੀ ਸੌ ਗਿਆ, ਉੱਠ ਤਾਂ ਜਾਗ ਸੁਚੇਤ ਹੋ। ਜੋ ਤਨ ਉਪਜਿਆ ਸੰਘੀ ਸੋ ਪੀ ਸੰਘ ਨਾ ਹੋਇਆ। ਕਬੀਰ ਸਾਹਿਬ ਜੀ ਨੇ ਆਪਣੀ ਰਚਨਾ ਵਿੱਚ ਇਹ ਖਾਸ ਕਰਕੇ ਆ ਜਿਹੜੇ ਤਿੰਨ ਕੁ ਸ਼ਲੋਕ ਦਿੱਤੇ ਨੇ। ਕਬੀਰ, ਸੁੱਤਾ ਕਿਆ ਕਰੇ, ਜਾਗ ਰੋਏ ਪੈ ਦੁੱਖ। ਬੰਦਿਆ ਤੂੰ ਸੁੱਤਾ ਕੀ ਕਰ ਰਿਹਾ, ਸੁਚੇਤ ਹੋ ਜਾਗ, ਜਾਗ ਰੋਏ ਪੈ ਦੁੱਖ। ਜਾਂ ਕਾ ਬਸ ਆ ਗੁਰ ਮੈਂ ਸੋਕਿਓ ਸੋਵੇਂ ਸੁੱਖ। ਉਹ ਜਿਹੜੇ ਬੰਦੇ ਕਬਰਾਂ 'ਚ ਪਏ ਹੋਣ, ਮੌਤ ਜਿਨ੍ਹਾਂ ਦੇ ਉੱਤੇ ਕੂਕਦੀ ਹੋਵੇ, ਉਹਨਾਂ ਨੂੰ ਕਿੱਥੇ ਆਲਸ ਦੀ ਨੀਂਦ ਆਉਂਦੀ ਹੈ? ਕਬੀਰ, सुता क्या करें जाग रहे रोए पे दुख जाका बासा गुर में सो क्यों सोवे सुख कबीर सुता क्या करें बैठा रहो और जाग हुन दो लफ्ज ने एक अपने तन नु सुचेत कर तू बैठ ते दूजा चिंतन करके अपने मन नु जगा बैठा रहो और जाग जाके संग ते बिछुड़ा ताई कह संग लाग तीसरा बचने कबीर सोता क्या करे उठ के ना जपे मुरार एक दिन सोवन खोए गो लांबे गोड़ पसार उठ पो मना एक दिन मौत एको जी गहरी नींद सदाए सवाएगी के अपनिया लत्ता पसार के सोवेगा तेनू को उठान वाला जे रो के भी उठाएगा तू उठ नहीं सकेगा। मैं बेनती करांगा एक है तन दी नींद जिमें आपा रात नू थक के सोने जा दिने विश्राम करने पर मैं बेनती करा गुरमुखो गुरबाणी ने केवल मंजे ते लेट के सोने नू नींद नहीं मन्या गुरबाणी मुताबक जिन्ना लोकां दे अंदर वासना विच लुप्त हो जांदे जिन्ना इंसाने दे मन वकारां दे विच खप जांदे ने उन्हां बंदियां दियां खुलियां हुईयां अखां भी बाजार भी सुतियां हुंदियां। बेनती सुनियो मैं शब्द तां इह थोड़ा जिहा रुकिया कि तेरा जन राम नाम रंग जागा हुण इंसान बाजार च खलोता है अखां देखदियां ने पर गुरु ग्रंथ साहिब कहिंदे उहदियां अखां सुतियां ने कन्न सुणदे ने जागदे दे शरीरक तौर ते पर कन्न भी सुते ने जबान बोलदी ते स्वाद चखदी है पर सच ए वे जबान भी सुती हुई। बाबा जी दे बोलने नैनो नींद पर दृष्ट विकार। फिर बेनती सुनियो सौण दा अर्थ केवल मंजे ते लेटना नहीं ते जागण दा अर्थ केवल अखां खुलियां ते खाना पीना काम करना नहीं। गुरबाणी अनुसार लोक अखां खोल के जदों पार तन ते पार धन नूं तकदे ने ओ खुलियां अखां वालियां नूं माया दी नींद आई होई जदों अपने कन्नां दे नाल ओ संसार दी चुगली निंदिया सुणदे ने ते गुरु ग्रंथ साहिब दा फैसला उहने उहनां दे कन्नां नूं गहरी नींद आई हुंदी जदों उहनां दी जबान संसार दे पदार्थां दे रस विच मगन हुंदी है उन्हां दी जबान भी सुती हुंदी है पर कोई टावा टावे प्यारियो जिहड़ा इस जिंदगी विच जागदा है नहीं ते सुत्ते ही बंदा आउंदा ते सुत्ते ही संसार तों चला जांदा है। नैनो नींद पर दृष्ट विकार सरवण सोए सुन निंद विचार रसना सोई लोभ मीठा स्वाद मन सोया माया विस्माद इस ग्रह में कोई जागत रहे कोई जागत ओ है कि तेरा जन राम नाम रंग जागा। इस ग्रह में कोई जागत रहे साबत वस्त ओ अपनी लखे जिहड़ा अपने आत्मक तौर ते जाग पवे प्यारे ओ अपने अंदर दी पूंजी नू संभाल लेंदा है। बेनती करा कि जिस महापुरख नू आपां याद कर लगे खां क्योंकि मैं आरंभ चर्ज कीती सी कि अज धन बाबा बुढ़ा साहिब जी उन्हां दा जन्म दिवस है। बाबा बुढ़ा साहिब दे जीवन नू जदों असीं पढ़ने दास कई बारी बेनती करदा कि गुरमत दे जिन्ने भी रूहानियत नाल जुड़े शब्द ने फिर सुनियो गुरु ग्रंथ साहिब विच जिन्ने भी अध्यात्मकता नाल जुड़े कोई सत्कारज शब्द ने बाबा बुढ़ा साहिब दे जीवन ते हर शब्द ढुक के व्याख्या करदा है। मान लो असी लफ्ज वरतने साध बाबा बुढ़ा साहिब दे जीवन दा साध लफ्ज दी भी व्याख्या करदा है। अगम अगाध पार ब्रह्म सोए जो जो कहे सो मुक्ता होए सुन मीता नानक बिनवंता साध जना की अचरज कथा उन्हां वर्गा साध भी कोई नहीं। जे असी ब्रह्म ज्ञानी लफ्ज वरतने ते बाबा बुढ़ा साहिब दी जिंदगी ते ए भी लफ्ज ढुकेगा कि मन साचा मुख साचा सोए अवर न पेख है एकस बिन कोई नानक ए लक्षण ब्रह्म ज्ञानी कोई। जे आप जी लफ्ज वरतोगे गुरमुख के गुरमुख रोम रोम हर त्यावै बाबा बुढ़ा साहिब दे जिंदगी विच ए भी लफ्ज पूर्ण तौर ते टुकेगा। जे लफ्ज आपां वरतांगे दास बाबा बुढ़ा साहिब दे जीवन विच दास लफ्ज भी पूरा टुकेगा। जे असी लफ्ज वरतांगे जन ਤੇ ਬਾਬਾ ਬੁੱਢਾ ਸਾਹਿਬ ਦੇ ਜੀਵਨ ਚ ਜਨ ਲਫ਼ਜ਼ ਵੀ ਪੂਰਾ ਟੁਕੇਗਾ। ਤੇ ਪਿਆਰਿਓ ਜੇ ਆਪਾਂ ਲਫ਼ਜ਼ ਵਰਤਾਂਗੇ ਹਰ ਜਨ ਇਹ ਵੀ ਪੂਰਾ ਟੁਕੇਗਾ, ਤੇ ਜੇ ਬਾਬਾ ਜੀ ਦੇ ਲਫ਼ਜ਼ ਵਰਤੋਗੇ ਸਿੱਖ ਜਾਂ ਗੁਰਸਿੱਖ ਤੇ ਬਾਬਾ ਜੀ ਦੀ ਜ਼ਿੰਦਗੀ ਵਿੱਚ ਇਹ ਵੀ ਲਫ਼ਜ਼ ਦੋਨੋਂ ਟੁਕਣਗੇ। ਮੈਂ ਇੱਥੇ ਇੱਕ ਬੇਨਤੀ ਕਰਾਂਗਾ ਕਿ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਜੋ ਸਾਨੂੰ ਤਰੀਕਾਂ ਮਿਲਦੀਆਂ ਨੇ, 22 ਅਕਤੂਬਰ ਸੰਨ 1506 ਨੂੰ ਆ ਅੰਮ੍ਰਿਤਸਰ ਦੀ ਧਰਤੀ ਦੇ ਨਜ਼ਦੀਕ ਹੀ ਪਿੰਡ ਕੱਥੂ ਨੰਗਲ ਵਿਖੇ ਹੋਇਆ ਹੈ। ਬਾਬਾ ਜੀ ਦੇ ਸਨਮਾਨਯੋਗ ਪਿਤਾ, ਉਹਨਾਂ ਨੂੰ ਅਸੀਂ ਲਫ਼ਜ਼ ਵਰਤ ਲਈਏ ਕਿ ਬਾਬਾ ਸੁਗਾ ਰਧਾਵਾ ਜੀ, ਤੇ ਸਨਮਾਨਯੋਗ ਮਾਤਾ ਦਾ ਨਾਮ ਮਾਤਾ ਗੌਰਾ ਹੈ। 1506 ਨੂੰ, ਕਿਉਂਕਿ ਇਹ ਨਾ ਸਮਝੋ ਮੈਂ ਸ਼ਬਦ ਦੀ ਵਿਚਾਰ ਤੋਂ ਖੱਬੇ ਸੱਜੇ ਹੋਇਆ, ਨਹੀਂ ਅੱਜ ਉਸ ਮਹਾਨ ਗੁਰਸਿੱਖ ਦਾ ਜਨਮ ਦਿਹਾੜਾ ਹੈ, ਤੇ ਆਹ ਸ਼ਬਦ ਅੱਜ ਉਹਨਾਂ ਤੇ ਢੁੱਕ ਰਿਹਾ, ਤੇਰਾ ਜਨ ਰਾਮ ਨਾਮ ਰੰਗ ਜਾਗਾ। 1506 ਨੂੰ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਹੁੰਦਾ, ਤੇ ਮਾਪਿਆਂ ਨੇ ਨਾਮ ਬੁੱਢਾ ਨਹੀਂ ਰੱਖਿਆ, ਮਾਪਿਆਂ ਨੇ ਨਾਮ ਰੱਖਿਆ ਹੈ ਬੂੜਾ। ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਰਚਨਾ ਵਿੱਚ ਜਦੋਂ ਸਿੱਖਾਂ ਦੀ ਨਾਮਾਵਲੀ ਦਿੱਤੀ ਹੈ, ਉਹਦੇ ਵਿੱਚ ਬਾਬਾ ਬੁੱਢਾ ਜੀ ਦੇ ਨਾਮ ਨਾਲ ਬੁੱਢਾ ਲਫ਼ਜ਼ ਵੀ ਵਰਤਿਆ ਤੇ ਉਹਨਾਂ ਨੇ ਬੂੜਾ ਲਫ਼ਜ਼ ਵੀ ਵਰਤਿਆ ਹੈ। ਇੱਕ ਤੁਕ ਹੈ ਉਹਨਾਂ ਦੀ ਰਚਨਾ 'ਚ, ਅਜਿੱਤਾ ਰੰਧਾਵਾ ਭਲਾ ਹੈ, ਇਹ ਦੋਨੋਂ ਰੰਧਾਵੇ ਸਿੱਖ ਨੇ, ਅਜਿੱਤਾ ਰੰਧਾਵਾ ਭਲਾ ਹੈ, ਤੇ ਅਗਲਾ ਅੱਧੀ ਤੁਕ ਹੈ ਬੂੜਾ ਬੁੱਢਾ ਇੱਕ ਮਨ ਧਿਆਵੈ। ਸਿਰਫ ਅੱਧੀ ਤੁਕ ਦਿੱਤੀ ਹੈ ਭਾਈ ਸਾਹਿਬ ਨੇ ਆਪਣੀ ਰਚਨਾ ਵਿੱਚ ਬਾਬਾ ਬੁੱਢਾ ਜੀ ਲਈ, ਤੇ ਉਸ ਅੱਧੀ ਤੁਕ ਵਿੱਚੋਂ ਸਭ ਕੁਝ ਕਹਿ ਗਏ। ਬੂੜਾ ਦਾ ਅਰਥ ਮਾਪਿਆਂ ਨੇ ਨਾਮ ਰੱਖਿਆ ਭਾਈ ਬੂੜਾ, ਤੇ ਅੱਗੇ ਉਹਨਾਂ ਸ਼ਬਦ ਵਰਤਿਆ ਬੁੱਢਾ ਇੱਕ ਮਨ ਧਿਆਵੈ, ਅਜਿੱਤਾ ਰੰਧਾਵਾ ਭਲਾ ਕਹਿ ਬੂੜਾ ਬੁੱਢਾ ਇੱਕ ਮਨ ਧਿਆਵੈ, ਕਿ ਬਾਬਾ ਬੁੱਢਾ ਜੀ ਇੱਕ ਮਨ ਇੱਕ ਚਿੱਤ ਹੋ ਕੇ ਪੂਰਨ ਇਕਾਗਰਤਾ ਨਾਲ ਪਾਰ ਬ੍ਰਹਮ ਪਰਮੇਸ਼ਵਰ ਨੂੰ ਧਿਆਉਂਦੇ ਨੇ, ਉਹਦਾ ਚਿੰਤਨ ਕਰਦੇ ਨੇ। 1506 ਨੂੰ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਹੁੰਦਾ। ਇਹਨਾਂ ਦੇ ਬਚਪਨ ਦੇ ਕੁਝ ਸਾਲ ਕੁਝ ਵਕਤ ਕੱਥੂ ਨੰਗਲ ਦੀ ਧਰਤੀ ਤੇ ਬਤੀਤ ਹੋਇਆ ਹੈ। ਉਹ ਘੜੀ ਸੁਲੱਖਣੀ ਭਾਗ ਆਏ ਭਾਗ ਜਾਗੇ, ਜਦੋਂ ਇਸ ਬੱਚੇ ਨੂੰ 12 ਸਾਲ ਦੀ ਉਮਰ ਵਿੱਚ ਆਦਿ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦੀਦਾਰ ਪ੍ਰਾਪਤ ਹੋਏ। ਸਨ 1518 ਨੂੰ ਬਾਬਾ ਬੁੱਢਾ ਸਾਹਿਬ ਜੀ ਭਾਈ ਬੂੜੇ ਨੂੰ ਪਹਿਲੀ ਵਾਰ ਆਦਿ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀ ਛੋਹ ਮਿਲੀ, ਦਰਸ਼ਨ ਪ੍ਰਾਪਤ ਹੋਏ। ਸਾਡੇ ਇਤਿਹਾਸ ਨੇ ਉਸ ਮਿਲਣੀ ਨੂੰ ਕਵੀ ਸੰਤੋਖ ਸਿੰਘ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਆਪਣੇ ਢੰਗ ਨਾਲ ਲਿਖਿਆ, ਪਰ ਜਦੋਂ ਅਸੀਂ ਪੜ੍ਹਨੇ ਹਾਂ ਭਾਈ ਮਨੀ ਸਿੰਘ ਜੀ ਦੀ ਸਿੱਖਾਂ ਦੀ ਭਗਤਮਾਲ, ਉਹਨਾਂ ਨੇ ਉਸ ਮਿਲਣੀ ਨੂੰ ਆਪਣੇ ਢੰਗ ਨਾਲ ਲਿਖਿਆ ਹੈ। ਪਰ ਮੈਂ ਥੋੜ੍ਹੀ ਜਿਹੀ ਬੇਨਤੀ ਜ਼ਰੂਰ ਕਰ ਦੇਵਾਂ ਕਿ ਨਾਮ ਮਾਪਿਆਂ ਨੇ ਬੂੜਾ ਰੱਖਿਆ, ਪਰ ਗੁਰੂ ਨਾਨਕ ਸਾਹਿਬ ਜੀ ਨੇ ਨਾਮ ਦਿੱਤਾ ਬੁੱਢਾ ਜੀ। ਭਾਈ ਬਿਰਧ ਸ਼ਬਦ ਵੀ ਸਾਡੇ ਇਤਿਹਾਸ ਵਿੱਚ ਆਉਂਦਾ ਹੈ, ਅਸੀਂ ਸਨਮਾਨ ਨਾਲ ਸ਼ਬਦ ਬਾਬਾ ਬੁੱਢਾ ਜੀ ਵਰਤਨੇ ਹਾਂ। 12 ਸਾਲ ਦੀ ਉਮਰ 'ਚ ਭਾਈ ਬੂੜਾ ਜੀ ਆਪਣੇ ਘਰ ਦੇ ਪਸ਼ੂ ਮਾਲ ਡੰਗਰ ਚਾਰਦੇ ਪਏ ਨੇ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਨਾਲ ਮਿਲਣੀ ਹੁੰਦੀ ਹੈ। ਸਤਿਗੁਰੂ ਰੁੱਖ ਦੇ ਥੱਲੇ ਬੈਠੇ ਕੀਰਤਨ ਕਰ ਰਹੇ ਨੇ, ਇਹ ਬੱਚਾ ਹਜ਼ੂਰ ਦੇ ਚਰਨਾਂ 'ਚ ਆਉਂਦਾ, ਮਹਾਰਾਜ ਜੀ ਦੇ ਦਰਸ਼ਨ ਕਰਦਾ, ਦਰਸ਼ਨ ਕਰਕੇ ਚਲਾ ਜਾਂਦਾ ਵਾਪਸ ਘਰ। ਪੁੱਛਦੇ ਨੇ ਹਜ਼ੂਰ ਦੇ ਸਾਥੀ, ਮਹਾਰਾਜ ਇਹ ਬੱਚਾ ਆਇਆ, ਇਹਨੇ ਕੋਈ ਸਮਾਂ ਬੈਠ ਕੇ ਕੀਰਤਨ ਸੁਣਿਆ, ਵਾਪਸ ਚਲਾ ਗਿਆ, ਕੁਛ ਬੋਲਿਆ ਨਹੀਂ। ਹਜ਼ੂਰ ਮੁਸਕਰਾ ਕੇ ਕਹਿੰਦੇ ਚੇਟਕ ਲੱਗ ਗਈ ਏ, ਕੱਲ ਨੂੰ ਵਾਪਸ ਜ਼ਰੂਰ ਆਏਗਾ। ਦੂਜੇ ਦਿਨ ਆਪਣੇ ਘਰੋਂ ਦੁੱਧ ਦੀ ਚਾਟੀ, ਇਉਂ ਕਹਿ ਲਵਾਂ ਕਿ ਦੁੱਧ ਲੈ ਕੇ ਆਉਂਦੇ ਨੇ। ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਪਣੇ ਵੱਲੋਂ ਦੁੱਧ ਦੀ ਸੇਵਾ, ਦੁੱਧ ਦੀ ਭੇਟਾ ਲਿਆਉਂਦੇ ਨੇ। ਪਰ ਮਹਾਰਾਜ ਜੀ ਜਦੋਂ ਦੁੱਧ ਛਕਣ ਲੱਗਦੇ ਨੇ, ਇਸ 12 ਸਾਲ ਦੇ ਬੱਚੇ ਨੇ ਲਫ਼ ਚਲੋ ਮੈਂ ਬੱਚਾ ਵਰਤਿਆ ਕਥਾ ਵਾਸਤੇ, ਪਰ ਸਤਿਗੁਰੂ ਨੇ ਤਾਂ ਉਹਨਾਂ ਨੂੰ ਬਚਪਨ ਵਿੱਚ ਹੀ ਬੁੱਢਾ ਬਣਾ ਦਿੱਤਾ। ਬੁੱਢੇ ਦਾ ਅਰਥ ਸਰੀਰਕ ਆਰਬਲਾ ਢਲਣ ਦਾ ਨਾਮ ਨਹੀਂ, ਬੁੱਢੇ ਦਾ ਅਰਥ ਜਿਹਨੂੰ ਅੰਦਰ ਦੀ ਸੁਰਤ ਬਖਸ਼ ਕੇ ਦਾਤੇ ਨੇ ਬਾਬਾ ਬਣਾ ਦਿੱਤਾ। ਉਹਨਾਂ ਨੇ ਦੁੱਧ ਹਜ਼ੂਰ ਦੇ ਚਰਨਾਂ ਵਿੱਚ ਲਿਆਂਦਾ, ਤੇ ਫਿਰ ਜਦੋਂ ਹਜ਼ੂਰ ਨੇ ਦੁੱਧ ਛਕਣਾ ਕੀਤਾ ਤੇ ਉਸ ਵਕਤ ਇਸ ਬੱਚੇ ਨੇ ਭਾਈ ਬੂੜੇ ਨੇ ਬੇਨਤੀ ਕੀਤੀ, ਮਹਾਰਾਜ ਸਤਿਗੁਰੂ ਕਹਿੰਦੇ ਦੱਸੋ, ਕਹਿੰਦੇ ਜਨਮ ਮਰਨ ਕਿਵੇਂ ਕੱਟਿਆ ਜਾਏਗਾ। ਇਹ ਲਫ਼ਜ਼ ਸਨ ਕਿ ਜਨਮ ਮਰਨ ਕਿਵੇਂ ਕੱਟਿਆ ਜਾਏਗਾ, ਮੌਤ ਦੇ ਭੈ ਤੋਂ ਕਿਵੇਂ ਮੁਕਤ ਹੋ ਸਕਾਂਗੇ। ਸਤਿਗੁਰੂ ਮੁਸਕਰਾ ਕੇ ਕਹਿੰਦੇ ਨੇ ਬੇਟਾ ਤੇਰੀ ਉਮਰ, ਕਹਿਣ ਲੱਗੇ ਉਮਰ ਤਾਂ ਮੇਰੀ 11-12 ਸਾਲ ਦੀ ਹੈ, ਤੇ ਮਹਾਰਾਜ ਕਹਿੰਦੇ ਨੇ ਅਜੇ ਇੰਨੀ ਜ਼ਿੰਦਗੀ ਪਈ, ਤੁਹਾਨੂੰ ਜਨਮ ਮਰਨ ਦਾ ਦੁੱਖ ਇਹਦਾ ਭੈ ਕਿਉਂ ਹੈ, ਮੌਤ ਦਾ ਭੈ ਕਿਉਂ ਹੈ। ਉਸ ਵਕਤ 12 ਸਾਲ ਦੀ ਉਮਰ ਚ ਭਾਈ ਬੂੜਾ ਸਾਹਿਬ ਜੀ ਨੇ ਕਿਹਾ, ਸੰਤ ਜੀ ਮਹਾਂਪੁਰਖੋ ਸਤਿਗੁਰੂ ਜੀ, ਮੈਂ ਕਿਸਾਨ ਦਾ ਬੇਟਾ ਵਾਂ, ਜ਼ਿਮੀਦਾਰ ਦਾ ਬੱਚਾ ਵਾਂ, ਕੁਝ ਦਿਨ ਹੋਏ ਨੇ ਕਿ ਤੁਰਕਾਂ ਦੇ ਖਾਕਮਾਂ ਦੇ ਘੋੜੇ ਆਏ ਨੇ, ਉਹਨਾਂ ਨੇ ਜ਼ਮੀਨ ਵਿੱਚੋਂ ਜਿਹੜੀ ਫਸਲ ਅਜੇ ਕੱਚੀ ਸੀ ਉਹਨੂੰ ਉਜਾੜ ਦਿੱਤਾ, ਡੱਡਰੀ ਫਸਲ ਨੂੰ ਉਹਨਾਂ ਉਜਾੜ ਦਿੱਤਾ, ਪੱਕੀ ਫਸਲ ਨੂੰ ਕੱਟ ਕੇ ਲੈ ਗਏ। ਜਿਨ੍ਹਾਂ ਲੋਕਾਂ ਦੀਆਂ ਜ਼ਮੀਨਾਂ ਸਨ ਉਹ ਖੇਤਾਂ ਦੀ ਵੱਟ ਉੱਤੇ ਖਲੋ ਕੇ ਦੇਖਦੇ ਰਹੇ, ਪਰ ਅੱਗੇ ਵੱਧ ਕੇ ਉਹ ਰੋਕ ਨਹੀਂ ਸਕੇ ਉਹਨਾਂ ਨੂੰ। ਮਹਾਰਾਜ ਜਿਵੇਂ ਤਾਕਤ ਵਾਲਿਆਂ ਦੇ ਘੋੜੇ, ਤਾਕਤ ਵਾਲਿਆਂ ਦੇ ਹੱਥ ਕੱਚੀ ਪੱਕੀ ਡੱਡਰੀ ਸਾਰੀ ਫਸਲ ਨੂੰ ਉਜਾੜ ਕੇ ਲੈ ਗਏ, ਪਰ ਵਾਹਿਗੁਰੂ ਜੀ ਇਹ ਸ਼ਬਦ ਕਹੇ, ਇਹ ਮਹਾਂਪੁਰਖੋ ਸਤਿਗੁਰੂ ਜੀ, ਬਚਪਨ ਜਵਾਨੀ ਤੇ ਬੁਢੇਪਾ ਮੌਤ ਵਾਸਤੇ ਕੋਈ ਅਰਥ ਨਹੀਂ ਰੱਖਦਾ। ਜਿਵੇਂ ਫਸਲ ਕੱਚੀ ਪੱਕੀ ਡੱਡਰੀ ਜਦੋਂ ਮਰਜ਼ੀ ਕੋਈ ਕੱਟ ਲਵੇ, ਇਸੇ ਤਰ੍ਹਾਂ ਪਰਮਾਤਮਾ ਦੇ ਖੱਤ ਵਿੱਚ ਕਹੇ ਮੌਤ ਦੇ ਕਿੰਨੇ ਹੱਥ ਪਕੜ ਲੈਣੇ ਨੇ, ਉਹ ਬਚਪਨ ਵਿੱਚ ਵੀ ਲਿਜਾ ਸਕਦੀ ਹੈ, ਉਹ ਜਵਾਨੀ ਵਿੱਚ ਵੀ ਆ ਸਕਦੀ ਹੈ, ਬੁਢੇਪੇ ਵਿੱਚ ਤਾਂ ਅਵਸ਼ ਆਏਗੀ। ਮਹਾਰਾਜ ਜੀ ਨੇ ਇੰਨੇ ਬਚਨ ਸੁਣ ਕੇ ਲਫ਼ਜ਼ ਕਿਹਾ, ਬੇਟਾ ਉਮਰ ਤੇਰੀ ਬੱਚਿਆਂ ਵਾਲੀ ਹੈ, ਪਰ ਗੱਲਾਂ ਤੂੰ ਬੁੱਢਿਆਂ ਵਾਲੀਆਂ ਕਰਨਾ ਹੈ। ਇਸ ਗੱਲ ਨੂੰ ਥੋੜਾ ਜਿਹਾ ਧਿਆਨ ਨਾਲ ਸੁਣਿਓ ਕਿ ਉਮਰ ਤੇਰੀ ਬੱਚਿਆਂ ਵਾਲੀ ਹੈ, ਪਰ ਗੱਲਾਂ ਤੂੰ ਬੁੱਢਿਆਂ ਵਾਲੀਆਂ ਕਰਨਾ। ਇਹ ਲਫ਼ਜ਼ ਬੁੱਢਿਆਂ ਵਾਲੀਆਂ ਕਿਉਂ ਕਿਹਾ? ਕਦੀ ਦੇਖੋ, ਇਨਸਾਨ ਦਾ ਇੱਕ ਸੁਭਾਅ ਹੈ, ਇਹ ਜਿੱਥੇ ਵੀ ਬਹਿੰਦਾ ਆਪਣੇ ਭਵਿੱਖ ਦੀ ਗੱਲ ਕਰਦਾ। ਜਿਵੇਂ ਮੰਨ ਲਓ ਕਿ ਮਾਂ ਦੇ ਉਧਰ ਵਿੱਚ ਬੱਚਾ ਹੈ, ਪਰ ਉਹ ਤਾਂ ਮਾਂ ਜਨਮ ਲੈਣ ਤੋਂ, ਬੱਚੇ ਦੇ ਜਨਮ ਲੈਣ ਤੋਂ ਪਹਿਲਾਂ ਸੁਪਨੇ ਸੰਜੋਂਦੀ, ਜਿਉਂ ਜਨਨੀ ਗਰਭ ਪਾਲਤੀ ਸੁਧਕੀ ਕਰ ਆਸਾਂ, ਵੱਡਾ ਹੋਏ ਤਨ ਖਾਂਟ ਦੇ ਕਰ ਭੋਗ ਬਿਲਾਸਾਂ। ਮਾਂ ਸੋਚਦੀ ਹੈ ਮੇਰੀ ਕੁੱਖ ਚੋਂ ਪੁੱਤਰ ਜਨਮ ਲਏਗਾ ਤੇ ਵੱਡਾ ਹੋਵੇਗਾ, ਮੇਰਾ ਸਹਾਰਾ ਬਣੇਗਾ, ਇਹ ਭਵਿੱਖ ਬਾਰੇ ਸੋਚ ਰਹੀ। ਬੱਚੇ ਦਾ ਜਨਮ ਹੁੰਦਾ ਹੈ, ਆ ਬੱਚੇ ਪਹਿਲੀ ਦੂਜੀ ਤੀਜੀ ਕਲਾਸ 'ਚ ਪੜ੍ਹਦੇ ਨੇ, ਪਰ ਨਿਆਣਿਆਂ ਨੂੰ ਜੇ ਕੋਈ ਸਿਖਾ ਦੇਵੇ, ਪੁੱਛੋ ਤੁਸੀਂ ਵੱਡੇ ਹੋ ਕੇ ਕੀ ਬਣੋਗੇ, ਉਹ ਆਉਣ ਵਾਲੇ ਭਵਿੱਖ ਵਿੱਚ ਜਵਾਨੀ ਦੀ ਗੱਲ ਕਰਦੇ ਨੇ, ਮੈਂ ਆਹ ਕੁਝ ਬਣਾਂਗਾ। ਜਦੋਂ ਇਨਸਾਨ ਸੰਘਰਸ਼ ਕਰਕੇ ਜਵਾਨੀ ਵੀ ਜਾਂਦਾ, ਫਿਰ ਇੱਕ ਸ਼ਬਦ ਕਹਿੰਦਾ, ਹੁਣ ਰੱਜ ਕੇ ਮਿਹਨਤ ਕਰ ਲਓ, ਆਉਣ ਵਾਲੇ ਬੁਢੇਪੇ ਦੇ ਦਿਨ ਸੌਖੇ ਨਿਕਲਣਗੇ। ਮੇਰੀ ਬੇਨਤੀ ਸੁਣਿਓ, ਜਨਮ ਨਹੀਂ ਹੋਇਆ, ਮਾਂ ਭਵਿੱਖ ਦੇ ਸੁਪਨੇ ਲੈਂਦੀ। ਜਨਮ ਹੁੰਦਾ ਤੇ ਬੰਦਾ ਜਵਾਨੀ ਦੀ ਗੱਲ ਕਰਦਾ, ਜਵਾਨੀ ਵਿੱਚ ਪਹੁੰਚੇ ਹੋਏ ਬੰਦੇ ਅਕਸਰ ਬੁਢੇਪੇ ਦੀ ਗੱਲ ਕਰਦੇ ਨੇ, ਪਰ ਜਦੋਂ ਇਨਸਾਨ ਤੇ ਬੁਢੇਪਾ ਆਉਂਦਾ, ਸੱਚ ਇਹ ਜੇ ਕਿ 100 ਵਿੱਚੋਂ ਕੋਈ 5-7 ਬਜ਼ੁਰਗ ਹੋਣਗੇ ਜਿਹੜੇ ਬੁਢੇਪੇ ਵਿੱਚ ਅਗਾਂ ਮੌਤ ਦੀ ਗੱਲ ਕਰਦੇ ਨੇ। ਅਕਸਰ ਬੁਢੇਪੇ ਵਿੱਚ ਗਏ ਹੋਏ ਬੰਦੇ ਆਪਣੇ ਬੀਤੇ ਹੋਏ ਜਵਾਨੀ ਦੇ ਦਿਨਾਂ ਦੀ ਗੱਲ ਕਰਦੇ, ਪਰ ਇਹਨਾਂ ਨੂੰ ਬੁੱਢਾ ਕਿਉਂ ਲਫ਼ਜ਼ ਕਿਹਾ? ਕਿਉਂਕਿ ਜਿਹੜੀ ਗੱਲ ਬੁਢੇਪੇ ਵੀ ਸਮਝ ਪੈਣੀ ਹੈ ਕਿ ਮੌਤ ਆਉਣ ਵਾਲੀ ਹੈ, ਜਿਹੜੀ ਗੱਲ ਇਨਸਾਨ ਨੂੰ ਬਿਰਧ ਪੁਣੇ ਵੀ ਸਮਝ ਪੈਣ ਵਾਲੀ ਹੈ ਕਿ ਮੌਤ ਨਹੀਂ ਆਉਣਾ, ਇਹ 12 ਸਾਲ ਦੇ ਬੱਚੇ ਨੂੰ ਸਮਝ ਪੈ ਗਈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਉਮਰ ਤੇਰੀ ਬੱਚਿਆਂ ਵਾਲੀ ਏ, ਪਰ ਗੱਲਾਂ ਤੂੰ ਬੁੱਢਿਆਂ ਵਾਲੀਆਂ ਕਰਨਾ। ਮੈਂ ਸਿਰਫ ਸੰਖੇਪ ਜੀ ਬੇਨਤੀ ਕਰਾਂਗਾ, ਕਿਉਂਕਿ ਧੰਨ ਬਾਬਾ ਬੁੱਢਾ ਸਾਹਿਬ ਜੀ, ਉਹ 125 ਸਾਲ ਤੇ 2 ਦਿਨ ਇਸ ਸੰਸਾਰ ਵਿੱਚ ਬਤੀਤ ਕਰਕੇ ਗਏ ਨੇ। 125 ਸਾਲਾਂ ਵਿੱਚੋਂ ਉਹਨਾਂ ਨੇ 113 ਸਾਲ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਸਿੱਖੀ ਨੂੰ ਕਮਾਇਆ ਹੈ। ਮੈਂ ਸ਼ੁਰੂਆਤ ਗੁਰੂ ਨਾਨਕ ਸਾਹਿਬ ਜੀ ਤੋਂ ਕਰਾਂਗਾ। 1506 ਤੋਂ ਲੈ ਕੇ 1631 ਤੱਕ ਬਾਬਾ ਬੁੱਢਾ ਸਾਹਿਬ ਜੀ ਇਸ ਮ੍ਰਿਤ ਮੰਡਲ ਵਿੱਚ ਰਹੇ ਨੇ। 1518 ਤੋਂ ਲੈ ਕੇ 1631 ਤੱਕ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਗੁਰਸਿੱਖੀ ਨੂੰ ਸਿੱਖੀ ਨੂੰ ਰੱਜ ਕੇ ਕਮਾਇਆ ਹੈ। ਸਭ ਤੋਂ ਪਹਿਲੀ ਮੈਂ ਅਰਜ਼ ਕੀਤੀ 1518 ਵਿੱਚ ਬਾਬਾ ਬੁੱਢਾ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਦੇ ਨੇ। ਇੱਥੇ ਭਾਈ ਮਨੀ ਸਿੰਘ ਸਿੱਖਾਂ ਦੀ ਭਗਤ ਮਾਲ 'ਚ ਲਿਖਦੇ ਨੇ ਕਿ ਬਾਬਾ ਬੁੱਢਾ ਜੀ ਪੁੱਛਦੇ ਨੇ ਕਿ ਜਨਮ ਮਰਨ ਕਿਵੇਂ ਕੱਟੀਏ, ਕਿਵੇਂ ਕੱਟਿਆ ਜਾਏ, ਅਤੇ ਸਤਿਗੁਰੂ ਕਹਿੰਦੇ ਨੇ ਬੇਟਾ ਇਕਾਗਰ ਹੋ ਕੇ ਨਾਮ ਜਪੋ ਅਤੇ ਮੌਤ ਦੇ ਭੈ ਤੋਂ ਮੁਕਤ ਹੋ ਜਾਈਦਾ। ਉਹ ਕਹਿੰਦਾ ਬਾਬਾ ਇਹ ਸ਼ਬਦ ਵਰਤੇ ਨੇ, ਕਈ ਬਾਣੀ ਬਹੁਤ ਡਾਢੀ ਬੋਲਦੇ ਨੇ, ਗੱਲ ਧਿਆਨ ਨਾਲ ਸੁਣਿਓ ਜਿਹੜੀ ਅਰਜ਼ ਕਰਨ ਲੱਗਾ, ਕਈ ਬਾਣੀ ਬੜੀ ਡਾਢੀ ਬੋਲਦੇ ਨਾ ਮਤਲਬ ਬੜਾ ਉੱਚੀ ਉੱਚੀ ਬੋਲਦੇ ਨੇ, ਕਈ ਖਾਮੋਸ਼ ਹੋ ਕੇ ਸੁਣਦੇ ਨੇ ਮੈਂ ਨਾਮ ਕਿਵੇਂ ਜਪਾਂ। ਉੱਥੇ ਹਜ਼ੂਰ ਕਹਿੰਦੇ ਨੇ ਕਿ ਕੁਝ ਨੇ ਜਿਹੜੇ ਪਰਾ ਬਾਣੀ ਵਿੱਚ ਨਾਭੀ ਵੀ ਧਿਆਨ ਟਿਕਾ ਕੇ ਨਾਮ ਜਪਦੇ ਨੇ, ਗੱਲ ਧਿਆਨ ਨਾਲ ਸੁਣੇ ਇਹਨੂੰ ਜੋਗ ਮਤ ਨਾਲ ਨਾ ਲੈ ਜਾਇਓ, ਕੁਝ ਐਸੇ ਨੇ ਜਿਹੜੇ ਪਸੰਤੀ ਬਾਣੀ ਰਹੀ ਨਾਮ ਜਪਦੇ ਨੇ, ਹਿਰਦੇ ਦਾ ਧਿਆਨ ਧਰਦੇ ਨੇ, ਕੁਝ ਐਸੇ ਨੇ ਜਿਹੜੇ ਮੱਧਮਾ ਰਾਹੀਂ ਜ਼ਬਾਨ ਨਹੀਂ ਬੋਲਦੀ ਪਰ ਗਲੇ ਵਿੱਚ ਸ਼ਬਦ ਚੱਲਦਾ, ਅਤੇ ਕੁਝ ਐਸੇ ਨੇ ਜਿਹੜੇ ਬੈਖਰੀ ਬਾਣੀ ਨਾਲ ਨਾਮ ਜਪਦੇ। ਮਹਾਰਾਜ ਕਹਿੰਦੇ ਨੇ ਕੁਝ ਬੋਲ ਕੇ ਜਪਦੇ ਨੇ, ਕੁਝ ਜ਼ਬਾਨ ਬੰਦ ਕਰਕੇ ਸਿਰਫ ਗਲੇ ਵਿੱਚ ਸ਼ਬਦ ਜਪਦੇ ਨੇ, ਕੁਝ ਆਪਣੇ ਹਿਰਦੇ ਦਾ ਧਿਆਨ ਟਿਕਾ ਕੇ ਜਪਦੇ ਨੇ, ਕੁਝ ਐਸੇ ਨੇ ਜਿਹੜੇ ਨਾਭੀ ਪਰਾ ਬਾਣੀ ਵੀ ਜਪਦੇ ਨੇ। ਅਤੇ ਬਾਬਾ ਬੁੱਢਾ ਸਾਹਿਬ ਕਹਿੰਦੇ ਨੇ ਮੈਂ ਕੀ ਜਪਾਂ, ਸਤਿਗੁਰੂ ਹੱਸ ਕੇ ਕਹਿੰਦੇ ਨੇ ਗੱਲ ਤਾਂ ਸਿਰਫ ਮਨ ਨੂੰ ਇਕਾਗਰ ਕਰਨ ਦੀ ਹੈ, ਮਨ ਟਿਕ ਜਾਏ ਤੇ ਪਿਆਰਿਓ ਜਿਵੇਂ ਵੀ ਨਾਮ ਜਪਿਆ ਜਾਏਗਾ ਪਰਮਾਤਮਾ ਦੇ ਘਰ ਵਿੱਚ ਪ੍ਰਵਾਨ ਹੋਵੇਗਾ। ਅਗਲਾ ਸ਼ਬਦ ਕਹਿੰਦੇ ਨੇ ਕਿ ਤੇਰੇ ਪਿਤਾ ਜੀ ਖੇਤੀ ਕਰਦੇ ਨੇ, ਜ਼ਿਮੀਂਦਾਰਾ ਕਰਦੇ ਨੇ, ਦੇਖ ਜਦੋਂ ਖੇਤਾਂ ਵਿੱਚ ਦਾਣੇ ਪਾਉਂਦੇ ਨੇ ਅਨਾਜ ਪਾਉਂਦੇ ਨੇ ਕਿ ਬੀਜ ਦਾ ਅਨਾਜ ਦਾ ਮੂੰਹ ਉੱਪਰ ਰੱਖਿਆ ਜਾਂਦਾ ਹੈ। ਕਹਿੰਦਾ ਨਹੀਂ ਮਹਾਰਾਜ, ਕਹਿੰਦੇ ਜਦੋਂ ਜ਼ਿਮੀਂਦਾਰ ਖੇਤੀ ਬੀਜਦਾ ਉਹ ਦਾਣਿਆਂ ਦਾ ਛੱਟਾ ਦਿੰਦਾ, ਬੀਜ ਭਾਵੇਂ ਪੁੱਠਾ ਡਿੱਗ ਪਵੇ, ਬੀਜ ਭਾਵੇਂ ਸਿੱਧਾ ਗਿਰ ਪਵੇ, ਸੱਚ ਇਹ ਵੇ ਜਿਸ ਬੀਜ ਦੇ ਵਿੱਚ ਜੀਵ ਹੈ ਉਹ ਸਿੱਧਾ ਪੁੱਠਾ ਜਿਵੇਂ ਵੀ ਡਿੱਗੇਗਾ ਉਹਦੇ ਵਿੱਚੋਂ ਪੇਡਾ ਜ਼ਰੂਰ ਪੈਦਾ ਹੋਵੇਗਾ। ਤੁਸੀਂ ਭਾਵਨਾ ਨਾਲ ਬੇਟਾ ਪਰਮਾਤਮਾ ਦਾ ਨਾਮ ਜਪੋ, ਜਿਵੇਂ ਵੀ ਜਪੋਗੇ ਜਪੇ ਹੋਏ ਨੂੰ ਇੱਕ ਦਿਨ ਫਲ ਜ਼ਰੂਰ ਲੱਗੇਗਾ। 1518 ਤੋਂ ਲੈ ਕੇ ਸੰਨ 1539 ਤੱਕ ਬਾਬਾ ਬੁੱਢਾ ਸਾਹਿਬ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰ ਦੀ ਹਜ਼ੂਰ ਦੇ ਚਰਨਾਂ ਵਿੱਚ ਆਪਣੇ ਜੀਵਨ ਇੱਥੇ ਬਤੀਤ ਕੀਤਾ ਕਰਤਾਰਪੁਰ ਦੀ ਧਰਤੀ। ਬਾਬਾ ਬੁੱਢਾ ਸਾਹਿਬ ਕਰਤਾਰਪੁਰ ਰਹੇ। 1539 ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਨੇ ਗੁਰਗੱਦੀ ਬਾਬਾ ਲਹਿਣਾ ਜੀ ਆਪਣੇ ਸੇਵਕ ਨੂੰ ਦਿੱਤੀ। ਸਹਿ ਟਿੱਕਾ ਦਿੱਤੋਸ਼ ਜੀਵਨ ਦੈ, ਆਪਣੇ ਸਰੀਰ ਦੇ ਖੁੰਦਿਆਂ। ਸਾਡਾ ਇਤਿਹਾਸ ਕਹਿੰਦਾ ਕਿ ਅਖੀਰ ਤੇ ਗੁਰੂ ਨਾਨਕ ਸਾਹਿਬ ਦੇ ਪਿੱਛੇ ਇੱਕ ਬਾਬਾ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਤੇ ਦੂਸਰੇ ਬਾਬਾ ਬੁੱਢਾ ਜੀ ਰਹਿ ਗਏ। ਮਹਾਰਾਜ ਜੀ ਨੇ ਸੋਟਾ ਵੀ ਮਾਰਿਆ, ਚਲੋ ਮੁਰਦਾ ਖਾਨ ਦੀ ਗੱਲ ਵੀ ਚੱਲਦੀ ਹੈ, ਮੈਂ ਸਿਰਫ ਤੱਤ ਵਸਤੂ ਆਪ ਨਾਲ ਸਾਂਝੀ ਕਰਨੀ ਚਾਹੁੰਦਾ। ਬਾਬਾ ਬੁੱਢਾ ਸਾਹਿਬ ਜੀ ਨੂੰ ਇਹ ਸ਼ਬਦ ਕਹਿ ਕਿ ਲਫ਼ਜ਼ ਸਨ ਆਪਣੇ ਘਰ ਨੂੰ ਚਲਾ ਜਾ। ਧੰਨ ਬਾਬਾ ਬੁੱਢਾ ਸਾਹਿਬ ਨੇ ਹੱਥ ਜੋੜ ਕੇ ਕਿਹਾ ਸਤਿਗੁਰੂ ਆਪ ਤੋਂ ਬਿਨਾਂ ਮੇਰਾ ਟਿਕਾਣਾ ਕਿਹੜਾ ਹੈ। ਹੱਸ ਕੇ ਲਫ਼ਜ਼ ਵਰਤੇ ਨੇ ਤੇਰੇ ਤੋਂ ਓਹਲੇ ਕਦੇ ਨਾ ਹੋ ਸਾਂ। ਇਹਦਾ ਅਰਥ ਕਿ ਇਹ ਜੋਤ ਜਿਸ ਵੀ ਸਰੀਰ ਵਿੱਚ ਰਹੇਗੀ ਬਾਬਾ ਬੁੱਢਾ ਸਾਹਿਬ ਤੇਰੇ ਤੋਂ ਓਹਲੇ ਕਦੀ ਨਹੀਂ ਹੋਵਾਂਗਾ। ਤੁਹਾਨੂੰ ਪਤਾ ਹੋਵੇਗਾ ਕਿ ਗੁਰੂ ਨਾਨਕ ਸਾਹਿਬ ਦੀ ਜੋਤ ਕਿਸ ਸਰੀਰ ਵਿੱਚ ਕਿਰਪਾ ਕਰ ਰਹੀ ਹੈ। ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਦੀ ਧਰਤੀ 'ਤੇ ਆਏ। ਸਾਡਾ ਇਤਿਹਾਸ ਕਹਿੰਦਾ ਮਾਤਾ ਸਬਰਾਈ ਦੇ ਘਰ ਟਿਕੇ, ਪਰ ਜਦੋਂ ਸੰਗਤ ਬੇਬਲ ਹੋਈ ਗੁਰੂ ਦਰਸ਼ਨਾਂ ਲਈ ਤੇ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਖਡੂਰ ਦੀ ਧਰਤੀ 'ਤੇ ਮਾਤਾ ਸਬਰਾਈ ਦੇ ਘਰ ਆ ਕੇ ਰਬਾਬੀਆਂ ਨੂੰ ਕਿਹਾ ਸ਼ਬਦ ਗਾਓ, ਉਹਨਾਂ ਸ਼ਬਦ ਗਾਇਆ ਤੇ ਧੰਨ ਗੁਰੂ ਅੰਗਦ ਦੇਵ ਜੀ ਦਰਵਾਜ਼ਾ ਖੋਲ੍ਹ ਕੇ ਬਾਹਰ ਆਏ। ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਬਾਬਾ ਬੁੱਢਾ ਸਾਹਿਬ ਖਡੂਰ ਸਾਹਿਬ ਦੀ ਧਰਤੀ 'ਤੇ ਰਹੇ। ਬੇਨਤੀ ਕਰਾਂ, ਗੁਰੂ ਅਮਰਦਾਸ ਮਹਾਰਾਜ ਜੀ ਦਾ ਵੇਲਾ ਆਇਆ। ਗੁਰੂ ਅਮਰਦਾਸ ਦੇ ਵੇਲੇ ਬਾਬਾ ਬੁੱਢਾ ਸਾਹਿਬ ਗੋਇੰਦਵਾਲ ਦੀ ਧਰਤੀ 'ਤੇ ਰਹੇ। ਪਿਆਰਿਓ, ਗੋਇੰਦਵਾਲ ਸਾਹਿਬ ਦੀ ਜਿਸ ਬੋਲੀ ਵਿੱਚ ਸੰਗਤ ਇਸ਼ਨਾਨ ਕਰਦੀ, ਜਾਤ ਪੈਤ ਵਹਿਮ ਭਰਮ ਦੀਆਂ ਚੁਰਾਸੀਆਂ ਕੱਟਦੀ ਹੈ, ਇਸ ਬੋਲੀ ਦਾ ਆਦ ਟੱਕ ਪਹਿਲਾ ਟੱਪ ਜਿਹੜਾ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਲਾਇਆ ਸੀ। ਗੋਇੰਦਵਾਲ ਸਾਹਿਬ ਦੀ ਬੋਲੀ ਦਾ ਟੱਪ ਵੀ ਧੰਨ ਬਾਬਾ ਬੁੱਢਾ ਸਾਹਿਬ ਨੇ ਲਾਇਆ ਹੈ। ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਥਾਪੀਆਂ ਨੇ। 22 ਮੰਜੀਆਂ ਦੇ ਮੁੱਖ ਪ੍ਰਬੰਧਕ ਜਿਹੜੇ ਨੇ ਉਹ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ। ਬੇਨਤੀ ਕਰਾਂ ਇਸੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬਾਬਾ ਦਾਤੂ ਜੀ ਨੇ ਗੁਰੂ ਅਮਰਦਾਸ ਜੀ ਨੂੰ ਲੱਤ ਮਾਰੀ ਹੈ ਤੇ ਨਾਲ ਸ਼ਬਦ ਕਿਹਾ ਕਿ ਤੁਸੀਂ ਗੋਇੰਦਵਾਲ ਛੱਡ ਕੇ ਚਲੇ ਜਾਓ, ਇਹ ਗੱਦੀ ਸਾਡੀ ਹੈ। ਧੰਨ ਗੁਰੂ ਅਮਰਦਾਸ ਪਿੰਡ ਬਾਸਰ ਕੇ ਚਲੇ ਗਏ। ਸੰਗਤ ਬੇਬਲ ਹੋਈ। ਧੰਨ ਬਾਬਾ ਬੁੱਢਾ ਸਾਹਿਬ ਜੀ ਉਹ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਸੰਗਤ ਨੂੰ ਲੈ ਕੇ ਬਾਸਰ ਕੇ ਪਿੰਡ ਪਹੁੰਚੇ ਜਿੱਥੇ ਗੁਰਦੁਆਰਾ ਸਨ ਸਾਹਿਬ ਹੈ। ਉਹਨਾਂ ਦਰਵਾਜ਼ਾ ਨਹੀਂ ਖੋਲਿਆ, ਦੀਵਾਰ ਨੂੰ ਪਿਛਲੇ ਪਾਸਿਓਂ ਸੰਨ ਲਾ ਕੇ ਅੰਦਰ ਪ੍ਰਵੇਸ਼ ਕੀਤੇ। ਗੁਰੂ ਅਮਰਦਾਸ ਮਹਾਰਾਜ ਉਹਨਾਂ ਨੂੰ ਮੱਥਾ ਟੇਕਿਆ। ਸਤਿਗੁਰਾਂ ਨੇ ਕਿਹਾ ਬਾਬਾ ਬੁੱਢਾ ਸਾਹਿਬ ਜੀ ਨੂੰ ਭਾਈ ਬਿਰਦ, ਕੀ ਤੁਹਾਨੂੰ ਪਤਾ ਨਹੀਂ ਅਸੀਂ ਬਾਹਰ ਲਿਖ ਕੇ ਕੀ ਲਾਇਆ? ਕਹਿਣ ਲੱਗੇ ਦਾਤਾ ਤੁਹਾਡਾ ਸਿੱਖ ਹਾਂ, ਹੁਕਮ ਮੰਨਿਆ, ਮੈਂ ਤਾਂ ਦਰਵਾਜ਼ੇ ਨੂੰ ਖੱਤ ਤੱਕ ਨਹੀਂ ਲਾਇਆ, ਮੈਂ ਸੰਨ ਲਾ ਕੇ ਅੰਦਰ ਆਇਆ। ਗੁਰੂ ਅਮਰਦਾਸ ਬਾਹਰ ਆਉਂਦੇ ਨੇ ਤੇ ਸੰਗਤ ਵੀ ਜਿਹੜੇ ਸ਼ਬਦ ਬਾਬਾ ਅਮਰਦਾਸ ਸਤਿਗੁਰੂ ਅਮਰਦਾਸ ਨੇ ਕਹੇ ਬਾਬਾ ਬੁੱਢਾ ਜੀ ਬਾਰੇ, ਉਹ ਸ਼ਬਦ ਕਵੀ ਸੰਤੋਖ ਸਿੰਘ ਨੇ ਲਿਖੇ ਨੇ। ਕਹਿਣ ਲੱਗੇ ਇਹ ਸਿੱਖੀ ਕੋ ਬੋਹਿਤ ਭਾਰਾ, ਪਵਜਲ ਤੇ ਕਰ ਹੈ ਨਿਸਤਾਰਾ। ਸਿੱਖੀ ਦਾ ਜਹਾਜ਼ ਨੇ ਬਾਬਾ ਬੁੱਢਾ ਸਾਹਿਬ ਜੀ। ਇਹ ਸਿੱਖੀ ਕੋ ਬੋਹਿਤ ਭਾਰਾ, ਪਵਜਲ ਤੇ ਕਰ ਹੈ ਨਿਸਤਾਰਾ। ਸਿੱਖੀ ਅਵਦਨਾ ਇਸ ਤੇ ਪਰੈ, ਨਾਮ ਲੈਤ ਗਨ ਵਿਘਨ ਸੁਹਰੈ। ਜਿਹੜਾ ਧੰਨ ਬਾਬਾ ਬੁੱਢਾ ਸਾਹਿਬ ਕਹੇਗਾ ਉਹਦੇ ਪਾਪ ਕੱਟੇ ਜਾਣਗੇ। ਪਿਆਰਿਓ ਬਾਬਾ ਬੁੱਢਾ ਸਾਹਿਬ ਜੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬਖਸ਼ਾਂ ਕਰਦੇ ਰਹੇ, ਬਖਸ਼ਿਸ਼ ਮਾਨਦੇ ਰਹੇ। ਗੁਰੂ ਰਾਮਦਾਸ ਗੁਰਤਾ ਗੱਦੀ ਤੇ ਬਿਰਾਜਮਨ ਹੋਏ ਤੇ ਗੁਰੂ ਦਾ ਸਿੱਖ ਬਾਬਾ ਬੁੱਢਾ ਸਾਹਿਬ ਇਸ ਗੁਰੂ ਕੇ ਚੱਕ ਜਿਹਨੂੰ ਅੰਮ੍ਰਿਤਸਰ ਕਹਿੰਦੇ ਆ ਇੱਥੇ ਆ ਪਹੁੰਚੇ। ਪਿਆਰਿਓ ਅੱਜ ਵੀ ਤੁਸੀਂ ਪਰਕਰਮਾ ਚ ਜਾਂਦੇ ਹੋ ਬਾਬਾ ਬੁੱਢਾ ਸਾਹਿਬ ਦੀ ਬੇਰ ਕੋਲ, ਸਿੱਖ ਅਦਬ ਨਾਲ ਆਪਣਾ ਸੀ ਚੁਕਾਉਂਦਾ। ਇਹਦਾ ਅਰਥ ਇਹ ਨਾ ਸਮਝਣਾ ਕਿ ਰੁੱਖ ਦੀ ਪੂਜਾ ਕਰ ਰਿਹਾ। ਜਿੱਥੇ ਬੈਸਨ ਸਾਧ ਜਨ ਤੋਂ ਸਥਾਨ ਸੁਹੰਦਾ, ਉਸ ਜਗ੍ਹਾ ਤੋਂ ਲੰਘਦੇ ਸਾਰੇ ਅਸੀਂ ਇੱਕ ਲਫ਼ਜ਼ ਕਹਿੰਦੇ ਹਾਂ, ਇਸ ਬੇਰ ਨੂੰ ਬਾਬੇ ਬੁੱਢੇ ਦੀ ਬੇਰ ਕਹਿੰਦੇ ਨੇ ਜਾਂ ਬੇਰ ਬਾਬਾ ਬੁੱਢਾ ਸਾਹਿਬ। ਇਹ ਬੇਰੀ ਇਸ ਗੱਲ ਦੀ ਗਵਾਹੀ ਦੇ ਰਹੀ ਹੈ ਕਿ ਮੇਰੇ ਥੱਲੇ ਬੈਠ ਕੇ ਬਜ਼ੁਰਗ ਨੇ ਇਸ ਸਰੋਵਰ ਦੀ ਕਾਰ ਸੇਵਾ ਕਰਾਈ ਹੈ। ਧੰਨ ਗੁਰੂ ਰਾਮਦਾਸ ਦੇ ਵੇਲੇ ਇੱਥੇ ਸੇਵਾ ਕੀਤੀ। ਗੁਰੂ ਅਰਜੁਨ ਦੇਵ ਲਾਹੌਰ ਨੇ ਬਾਬਾ ਬੁੱਢਾ ਸਾਹਿਬ ਗੁਰੂ ਅਰਜੁਨ ਦੇਵ ਨੂੰ ਲੈ ਕੇ ਆਏ, ਗੁਰਿਆਈ ਦੀ ਪੂਰੀ ਮਰਿਆਦਾ ਨਿਭਾਈ। ਮੈਂ ਫਿਰ ਬੇਨਤੀ ਕਰਾਂ ਕਿ ਗੁਰੂ ਅਰਜੁਨ ਦੇਵ ਦੇ ਵੇਲਾ ਤਾਂ ਸੇਵਾ ਦਾ ਸ਼ਿਖਰ ਸੀ ਉਹਨਾਂ ਦਾ, ਹਰਿਮੰਦਰ ਸਾਹਿਬ ਦੀ ਸੇਵਾ, ਸਰੋਵਰ ਦੀ ਕਾਰ ਸੇਵਾ। ਜਦੋਂ ਗੁਰੂ ਅਰਜੁਨ ਦੇਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਸੰਪਾਦਨ ਕਰਨ ਲੱਗੇ ਤੇ ਬਾਬਾ ਬੁੱਢਾ ਸਾਹਿਬ ਜੀ ਹਰਿਮੰਦਰ ਵਿੱਚ ਬੈਠ ਕੇ ਸਿੱਖ ਸੰਗਤਾਂ ਨੂੰ ਗੁਰਮਤ ਦਾ ਉਪਦੇਸ਼ ਦਿੰਦੇ ਸਨ। ਪਿਆਰਿਓ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਕੋਲ ਹੀ ਅਰਦਾਸ ਕਰਨ ਵਾਸਤੇ ਮਾਤਾ ਗੰਗਾ ਜੀ ਜਾਂਦੇ ਨੇ। ਕਿਉਂਕਿ ਇਸ ਗੱਲ ਨੂੰ ਕਹਿਣ ਤੋਂ ਮੈਂ ਸੰਕੋਚ ਨਹੀਂ ਕਰਾਂਗਾ ਕਿ ਪ੍ਰਬੰਧਕ ਕਮੇਟੀ ਦੇ ਅਧੀਨ ਹੀ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਦੀ ਬੀੜ ਸਾਹਿਬ ਚਬਾਲ, ਉੱਥੇ ਲੱਖਾਂ ਦੀ ਗਿਣਤੀ ਵਿੱਚ ਉਸ ਦਿਨ ਸੰਗਤ ਮੱਥਾ ਟੇਕਦੀ ਏ ਜਿਸ ਦਿਨ ਮਾਤ ਜੀ ਉੱਥੇ ਗਏ ਸਨ। ਬਾਬਾ ਬੁੱਢਾ ਸਾਹਿਬ ਦੀ ਸ਼ਬਦ ਸਨ ਕਿ ਤੁਮਰੇ ਗ੍ਰਹਿ ਪ੍ਰਗਟੇ ਕੋ ਜੋਧਾ, ਤੇਰੇ ਘਰ ਵਿੱਚ ਮਹਾਂਬਲੀ ਜੋਧਾ ਸੂਰਮਾ ਪੁੱਤਰ ਜਨਮ ਲਏਗਾ। ਗੁਰੂ ਹਰਗੋਬਿੰਦ ਸਾਹਿਬ ਦਾ ਆਗਮਨ ਹੋਇਆ। ਬਾਬਾ ਬੁੱਢਾ ਸਾਹਿਬ ਜੀ ਨੇ, ਇਤਿਹਾਸ ਕਹਿੰਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਸ਼ਸਤਰ ਵਿੱਦਿਆ, ਗੁਰਮੁਖੀ ਦੀ ਗੁਰਬਾਣੀ ਦੀ ਤਾਲੀਮ ਦੀ ਆਰੰਭਤਾ ਉਹਨਾਂ ਨੇ ਕੀਤੀ। ਗੁਰੂ ਅਰਜੁਨ ਦੇ ਮਹਾਰਾਜ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ ਸੰਪੂਰਨਤਾ ਹੋ ਗਈ, ਪਿਆਰਿਓ ਉਸ ਵਕਤ ਬਾਬਾ ਬੁੱਢਾ ਸਾਹਿਬ ਜੀ ਦੀ ਉਮਰ 98 ਸਾਲ ਦੀ ਸੀ। 1604 ਨੂੰ ਗੁਰੂ ਗ੍ਰੰਥ ਸਾਹਿਬ ਦਾ ਪ੍ਰਥਮ ਪ੍ਰਕਾਸ਼ ਕੀਤਾ ਗਿਆ। ਬਾਬਾ ਬੁੱਢਾ ਸਾਹਿਬ ਜੀ ਦੀ ਉਮਰ 98 ਸਾਲ ਦੀ ਸੀ। ਸਾਡੀ ਤਵਾਰੀ ਕਹਿੰਦੀ ਹੈ ਕਿ ਰਾਮਸਰ ਤੋਂ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਉੱਪਰ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਸ਼੍ਰੀ ਹਰਿਮੰਦਰ ਸਾਹਿਬ ਆਇਆ ਤੇ ਧੰਨ ਗੁਰੂ ਅਰਜੁਨ ਦੇਵ ਜੀ ਨੇ ਸ਼ਬਦ ਕਹੇ ਸਨ ਕਿ ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਹੋ ਆਵਾਜ਼, ਸੁਣੈ ਸਭ ਪੰਥ, ਅਜਬ ਸੰਗ ਤਬ ਗ੍ਰੰਥ ਸੁਖੋਲਾ, ਲੇ ਆਵਾਜ਼ ਬੁੱਢਾ ਮੁਖੋਲਾ, ਸੂਈ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। 98 ਸਾਲ ਦੀ ਉਮਰ ਚ ਬਾਬਾ ਬੁੱਢਾ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਗ੍ਰੰਥੀ ਸਾਹਿਬ ਥਾਪੇ ਗਏ। ਗੁਰਮੁਖੋ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਬਾਬਾ ਬੁੱਢਾ ਜੀ ਕਰਦੇ ਨੇ, ਕੋਠਾ ਸਾਹਿਬ ਤੁਸੀਂ ਦਰਸ਼ਨ ਕਰਦੇ ਹੋ, ਇੱਥੇ ਪਲੰਗ ਤੇ ਵਿਸ਼ਰਾਮ ਵੀ ਬਾਬਾ ਬੁੱਢਾ ਸਾਹਿਬ ਜੀ ਕਰਦੇ। ਵਕਤ ਆਇਆ ਗੁਰੂ ਅਰਜੁਨ ਦੇ ਮਹਾਰਾਜ ਸ਼ਹਾਦਤ ਦਾ ਜਾਮ ਪੀ ਗਏ। ਮੈਂ ਬਿਲਕੁਲ ਸੰਖੇਪ ਚੱਲ ਰਿਹਾ ਤੇ ਮੇਰੀ ਇੱਛਾ ਸੀ ਉਸ ਮਹਾਨ ਗੁਰਸਿੱਖ ਨੂੰ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ, ਪੰਛੀ ਝਾਤਾਂ ਉਹਨਾਂ ਦੇ ਜੀਵਨ ਤੇ ਮਾਰ ਲਈਏ। ਬਾਬਾ ਬੁੱਢਾ ਸਾਹਿਬ ਗੁਰੂ ਅਰਜੁਨ ਦੇਵ ਦੀ ਸ਼ਹਾਦਤ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਜਿਹੜੀਆਂ ਇੱਟਾਂ ਆਪ ਥੱਲੇ ਲੱਗੀਆਂ ਦੇਖਦੇ ਹੋ, ਸਾਡਾ ਇਤਿਹਾਸ ਕਹਿੰਦਾ ਵੀ ਅਕਾਲ ਤਖਤ ਦੀਆਂ ਇੱਟਾਂ ਲਾਉਣ ਵਾਲੇ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਸਾਹਿਬ ਜੀ। ਕਿਸੇ ਰਾਜ ਨੇ ਹੱਥ ਲਗਾਇਓ ਬੁੱਢਾ ਔਰ ਗੁਰਦਾਸ ਬਣਾਇਓ। ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਦੀ ਤਖ਼ਤ ਨਿਸ਼ਾਨੀ ਹੁੰਦੀ, ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਪਾਈਆਂ ਜਾਂਦੀਆਂ ਨੇ, ਉਹ ਦਿਨ ਮੀਰੀ ਤੇ ਪੀਰੀ ਦੀਆਂ ਦੋਨੋਂ ਕਿਰਪਾਨਾਂ ਪਾਉਣ ਵਾਲੇ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ। ਬਾਬਾ ਬੁੱਢਾ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਉਹਨਾਂ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਵਕਤ ਦਾ ਹਾਕਮ ਕੈਦ ਕਰਦਾ ਹੈ, ਮੈਂ ਬੇਨਤੀ ਕਰਾਂਗਾ ਉਹ ਮਹਾਨ ਸ਼ਖਸੀਅਤ ਧੰਨ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਦੀ ਯਾਦ ਕੱਲੀ ਆ ਬੇਰੀ ਨਹੀਂ, ਆਪਾਂ ਕਹਿੰਦੇ ਹਾਂ ਬੇਰ ਬਾਬਾ ਬੁੱਢਾ ਸਾਹਿਬ ਜੀ, ਯਾਦ ਰੱਖੋ ਰੋਜ਼ਾਨਾ ਬਾਬਾ ਬੁੱਢਾ ਸਾਹਿਬ ਜੀ ਨੂੰ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਚੇਤੇ ਕੀਤਾ ਜਾਂਦਾ ਹੈ। ਬਾਬਾ ਜੀ ਨੇ ਦੋ ਚੌਕੀਆਂ ਕੱਢੀਆਂ, ਉਂਝ ਵੈਸੇ ਜਿਹੜੀਆਂ ਅਸੀਂ ਸ਼ਬਦ ਪੜ੍ਹਦੇ ਹਾਂ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਤਿੰਨ ਤਰ੍ਹਾਂ ਦੀਆਂ ਚੌਕੀਆਂ ਨੇ। ਇੱਕ ਚੌਕੀਆਂ ਨੇ ਨਿਤਨੇਮ ਦੀ ਚੌਕੀ, ਦੂਸਰੀ ਖਾਨੇ ਇਤਿਹਾਸਕ ਚੌਂਕੀਆਂ ਤੇ ਤੀਸਰੀਆਂ ਸ਼ਬਦ ਵਰਤਾਂਗੇ ਯਾਤਰੂ ਚੌਂਕੀਆਂ। ਆ ਸਵੇਰੇ ਅੰਮ੍ਰਿਤ ਵੇਲੇ ਕੀਰਤਨ ਹੁੰਦਾ, ਆਪਾਂ ਆਸਾ ਕੀ ਵਾਰ ਬਿਲਾਵਲ ਦੀ ਚੌਂਕੀ, ਚਰਨ ਕਮਲ ਦੀ ਚੌਂਕੀ, ਕਲਿਆਣ ਦੀ ਚੌਂਕੀ, ਸੋਦਰ ਦੀ ਚੌਂਕੀ, ਇਹ ਨੇ ਸਾਡੇ ਰੋਜ਼ ਦੀਆਂ ਨੇਮ ਦੀਆਂ ਚੌਂਕੀਆਂ। ਜਦੋਂ ਗੁਰੂ ਹਰਗੋਬਿੰਦ ਸਾਹਿਬ ਇਸ ਧਰਤੀ ਤੋਂ ਮਾਲਵੇ ਪਹੁੰਚੇ, ਆਪਣੇ ਸਾਂਢੂ ਸਾਈਂ ਦਾਸ ਦੇ ਘਰ ਗਏ, ਉਹ ਬੜੀ ਭਾਵਨਾ ਵਾਲੇ ਸਨ ਦੋਨੋਂ ਜੀ, ਬੀਬੀ ਰਾਮੋ ਤੇ ਸਾਈਂ ਦਾਸ। ਅੰਮ੍ਰਿਤਸਰ ਦੀ ਸੰਗਤ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨਾਂ ਦੇ ਵਿਛੋੜੇ ਵਿੱਚ ਬੇਬਲ ਹੋ ਗਈ। ਬਾਬਾ ਬੁੱਢਾ ਸਾਹਿਬ ਜੀ ਨੇ ਪੱਤਰਿਕਾ ਭੇਜੀ ਕਿ ਮਹਾਰਾਜ ਕਿਰਪਾ ਕਰੋ, ਸੰਗਤਾਂ ਆਪ ਜੀ ਦੇ ਦਰਸ਼ਨਾਂ ਲਈ ਬੇਬਲ ਨੇ। ਉਸ ਵਕਤ ਸਤਿਗੁਰੂ ਨੇ ਮਾਲਵੇ ਦੀ ਧਰਤੀ ਤੋਂ ਚਿੱਠੀ ਦਾ ਉੱਤਰ ਦਿੱਤਾ ਸੀ ਬਾਬਾ ਜੀ ਕਿ ਤੁਸੀਂ ਪ੍ਰੇਮ 'ਚ ਭਿੱਜ ਕੇ ਸ਼ਬਦ ਚੌਕੀ ਕੱਢੋ, ਸ਼ਬਦ ਗਾਹੋ, ਸਿੱਖ ਜਿੱਤੇ ਸ਼ਬਦ ਪੜੇਗਾ ਗੁਰੂ ਉਹਦੇ ਅੰਗ ਸੰਗ ਹੋਵੇਗਾ। ਬਾਬਾ ਬੁੱਢਾ ਸਾਹਿਬ ਨੇ ਇੱਕ ਸ਼ਬਦ ਚੌਕੀ ਤਾਂ ਉਹ ਕੱਢੀ। ਦੂਸਰੀ ਮੈਂ ਬੇਨਤੀ ਕਰਾਂਗਾ, ਜਿੱਦਣ ਮਹਾਰਾਜ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕੀਤੇ ਗਏ, ਪਿਆਰਿਓ ਉਸ ਮਹਾਂਪੁਰਖ ਨੇ ਕਿਤੇ ਉਦਾਸੀਨਤਾ ਨਾ ਆ ਜਾਏ ਕਿਉਂਕਿ ਗੁਰੂ ਅਰਜੁਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ, ਛੇਵੇਂ ਗੁਰਦੇਵ ਨੂੰ ਗ੍ਰਿਫਤਾਰ ਕਰ ਲਿਆ। ਉਸ ਮਹਾਂਪੁਰਖ ਨੇ ਜਿਨ੍ਹਾਂ ਦੀ ਉਮਰ 103-104 ਸਾਲ ਦੇ ਕਰੀਬ ਢੁੱਕਦੀ ਹੈ, ਪਿਆਰਿਓ ਇਸ ਅੰਮ੍ਰਿਤਸਰ ਦੀ ਧਰਤੀ ਤੋਂ ਸ਼ਬਦ ਚੌਕੀ ਕੱਢੀ। ਹੱਥ ਵਿੱਚ ਮਿਸਾਲ ਜਗਦੀ ਪਕੜਨੀ, ਰਾਤ ਨੂੰ ਨਿਸ਼ਾਨ ਸਾਹਿਬ ਪਕੜਨਾ, ਪਿੰਡਾਂ ਕਸਬਿਆਂ ਵਿੱਚ ਬਾਬਾ ਬੁੱਢਾ ਸਾਹਿਬ ਸ਼ਬਦ ਪੜ੍ਹਦੇ ਪੜ੍ਹਦੇ ਗਵਾਲੀਅਰ ਦੀ ਧਰਤੀ ਤੇ ਪਹੁੰਚ ਗਏ। ਉਹਨਾਂ ਨੂੰ ਅੰਦਰ ਜਾਣ ਨਹੀਂ ਦਿੱਤਾ ਗਿਆ। ਬਾਬਾ ਜੀ ਨੇ ਗਵਾਲੀਅਰ ਦੇ ਕਿਲ੍ਹੇ ਦੀ ਪਰਿਕਰਮਾ ਕੀਤੀ, ਮੁੱਖ ਦਰਵਾਜ਼ੇ ਤੇ ਆ ਕੇ ਮੱਥਾ ਟੇਕਣਾ ਤੇ ਇੱਕੋ ਸ਼ਬਦ ਕਹਿਣਾ ਕਿ ਮੇਰੇ ਦਿਲ ਦਾ ਮਾਲਕ, ਮੇਰਾ ਸ਼ਹਿਨਸ਼ਾਹ ਇਸ ਕਿਲ੍ਹੇ ਵਿੱਚ ਟਿਕਿਆ ਹੈ, ਕਈ ਦਿਨ ਹੋ ਗਏ ਨੇ, ਮੈਂ ਆਪਣੇ ਪ੍ਰੀਤਮ ਦੇ ਦੀਦਾਰ ਕਰਨ ਵਾਸਤੇ ਆਇਆ। ਬਾਬਾ ਬੁੱਢਾ ਸਾਹਿਬ ਨੇ ਚੌਕੀ ਕੱਢੀ, ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾ ਹੋ ਅੰਮ੍ਰਿਤਸਰ ਦੀ ਧਰਤੀ ਤੇ ਆਏ। ਉਸ ਮਹਾਂਪੁਰਖ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਆਮਦ ਵਿੱਚ ਆਉਂਦਿਆਂ ਜੀ ਆਇਆ ਸ਼ਬਦ ਦਰਸ਼ਨਾਂ ਦੇ ਪੜੇ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਬਖਸ਼ਿਸ਼ ਕੀਤੀ ਸੀ ਕਿ ਤੁਹਾਡੀ ਕੱਢੀ ਕੋਈ ਚੌਕੀ ਜੁਗੋ ਜੁਗ ਅਟਲ ਹੋਵੇਗੀ, ਭਾਵਨਾ ਵਾਲੇ ਦਰਸ਼ਨ ਕਰਨਗੇ, ਗੁਰੂ ਆਪ ਚੌਕੀ ਵਿੱਚ ਵਰਤੇਗਾ। ਅੱਜ ਵੀ ਸ਼ਾਮ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਹ ਚੌਕੀ ਨਿਕਲਦੀ ਹੈ। ਉਂਝ ਤਾਂ ਸਵੇਰੇ ਵੀ ਚੌਕੀਆਂ ਬੜੀਆਂ ਨਿਕਲਦੀਆਂ। ਇਹ ਪਿਆਰਿਓ ਐਵੇਂ ਮਤ ਸਮਝੋ ਵੀ ਪਰਿਕਰਮਾ 'ਚ ਗੁਟਕੇ